ਅੰਗ ਸੰਗਿਆ
ਥਾਂ ਥਾਈ ਦੇ ਕਹਾਉਣ ਵਾਲਿਆ ਜੀ ਮੇਰੀ ਨਮਸਕਾਰ ਹੈ।
ਸਤਿਕਾਰਯੋਗ ਸਦਾ ਲੋਕਾਂ ਦੇ ਵਿੱਚ ਕੁਛ ਪਹਾੜੀ ਰਾਜੇ ਮਿਲ ਗਏ ਜਿਨ੍ਹਾਂ ਨੂੰ ਚਾਹੀਦਾ ਤੇ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਾਥ ਦਿੰਦੇ, ਪਰ ਉਹਨਾਂ ਨੇ ਮੁਗਲੀਆ ਹਕੂਮਤ ਦੇ ਡਰ ਦੇ ਖੋਣੋਂ ਉਹਨਾਂ ਦਾ ਸਾਥ ਦੇ ਕੇ ਤੇ ਮੁਗਲੀਆ ਹਕੂਮਤ ਦੇ ਨਾਲ ਰਲ ਕੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਘੇਰ ਲਿਆ। ਸਿੱਖ ਜਾਨਾਂ ਤੋੜ ਤੋੜ ਕੇ ਲੜਦੇ ਰਹੇ। ਸਤਸੰਗੀ ਜਨੋ, ਜਦੋਂ ਕਿਸੇ ਕਿਲ੍ਹੇ ਨੂੰ ਜਿੱਤਣਾ ਹੋਵੇ ਉਦੋਂ ਇੱਕ ਢੰਗ ਵਰਤਿਆ ਜਾਂਦਾ ਰਾਜਨੀਤਿਕ ਬੰਦਿਆਂ ਵੱਲੋਂ, ਕਿਉਂਕਿ ਕਿਲ੍ਹਾ ਸੌਖਾ ਨਹੀਂ ਜਿੱਤਣਾ। ਕਿਲ੍ਹੇ ਦਾ ਮਤਲਬ ਹੁੰਦਾ ਹੈ ਕਿ ਉਹ ਮਨੁੱਖ ਦਾ ਘਰ ਹੈ ਤੇ ਹਰ ਮਨੁੱਖ ਨੂੰ ਪਤਾ ਹੁੰਦਾ ਹੈ ਕਿ ਮੇਰੇ ਘਰ ਦੇ ਵਿੱਚ ਕਿਹੜੀ ਵਸਤੂ ਹੈ, ਕਿੱਥੇ ਘਾਟਾਂ ਨੇ, ਕਿੱਥੇ ਵਾਧਾਂ ਨੇ, ਸਾਰਾ ਕੁਛ ਪਤਾ ਹੁੰਦਾ। ਘਰ ਦੇ ਵਿੱਚ ਕਿਸੇ ਨੂੰ ਮਾਰਨਾ ਬੜਾ ਔਖਾ ਹੈ। ਕਿਲ੍ਹਾ ਇੱਕ ਘਰ ਹੈ। ਪੂਰਾ ਜ਼ੋਰ ਲਾ ਲਿਆ ਮੁਗਲੀਆ ਹਕੂਮਤ ਤੇ ਹਿੰਦੂ ਰਾਜਿਆਂ ਨੇ, ਪਰ ਆਨੰਦਪੁਰ ਦਾ ਕਿਲ੍ਹਾ ਨਾ ਜਿੱਤਿਆ ਗਿਆ। ਆਖਰ ਘੇਰਾ ਜਿਹੜਾ ਸੀ ਉਹ ਲੰਬਾ ਕਰ ਦਿੱਤਾ ਗਿਆ ਕਿ 8 ਮਹੀਨੇ ਲੰਬਾ ਘੇਰਾ ਜਦੋਂ ਚਲਾ ਗਿਆ ਤੇ ਸਤਸੰਗੀ ਜਨੋ ਜਿਹੜੀ ਰਸਤ ਪਾਣੀ ਸੀ ਕਿਲ੍ਹੇ ਦੇ ਵਿੱਚ ਉਹ ਆਖਰ ਮੁੱਕ ਗਈ। ਜਦੋਂ ਰਸਤ ਪਾਣੀ ਮੁੱਕ ਗਿਆ ਤੇ ਸਿੰਘਾਂ ਨੇ ਕੁਛ ਦਿਨ ਜਿਹੜਾ ਸੀ ਉਹ ਸਬਰ ਦੇ ਨਾਲ ਜੰਗ ਲੜਦੇ ਰਹੇ। ਫਿਰ ਇੱਕ ਦਿਨ ਕੁਛ ਸਿੰਘਾਂ ਨੇ ਇਕੱਤਰ ਹੋ ਕੇ ਇੱਕ ਦਿਨ ਸਿੰਘਾਂ ਨੇ ਇਕੱਤਰ ਹੋ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਆਖਣ ਲੱਗੇ, ਪਾਤਸ਼ਾਹ ਹੁਣ ਜੰਗ ਕਰ ਕਰਕੇ ਬਹੁਤ ਜ਼ਿਆਦਾ ਨਿਡਾਲ ਹੋ ਗਏ ਹਾਂ, ਹੁਣ ਜੰਗ ਕੀਤਾ ਨਹੀਂ ਜਾਂਦਾ। ਇੱਕ ਦਿਨ ਕਿਹਾ ਦਸ਼ਮੇਸ਼ ਜੀ ਨੂੰ ਸਿੰਘਾਂ ਨੇ, ਚਿੱਤ ਸਾਡਾ ਡਾਢਾ ਘਬਰਾ ਰਿਹਾ ਏ, ਘਰ ਘਰ ਜੰਗ ਨਿਡਾਲ ਹੋ ਗਏ ਡਾਢੇ ਤੇ ਲਸ਼ਕਰ ਦੁਸ਼ਮਣ ਦਾ ਵੱਧਦਾ ਜਾ ਰਿਹਾ ਏ, ਕਈ ਰੋਜ਼ ਹੋ ਗਏ ਲੱਭਾ ਖਾਣ ਨੂੰ ਨਾ ਤੇ ਮੁੱਖ ਕਾਲ ਭਗਵਾਨ ਦਿਖਾ ਰਿਹਾ ਏ, ਏਦਾਂ ਰਹੇ ਤਾਂ ਜੀਵਨ ਬਤੀਤ ਹੋਜੂ, ਦੁੱਖ ਭੁੱਖ ਦਾ ਡਾਢਾ ਸਤਾ ਰਿਹਾ ਏ, ਜਾਂ ਤੇ ਦਿਓ ਰੋਟੀ ਜਾਂ ਫਿਰ ਦਿਓ ਰੁਖਸਤ, ਗੱਲਾਂ ਦੋਹਾਂ ਚੋਂ ਇੱਕ ਪ੍ਰਵਾਨ ਕਰ ਲਓ, ਜਾਂ ਫਿਰ ਛੱਡ ਦਿਓ ਕਿਲ੍ਹਾ ਆਨੰਦਪੁਰ ਦਾ, ਸੁਲ੍ਹਾ ਨਾਲ ਸਰਕਾਰ ਹਜ਼ੂਰ ਕਰ ਲਓ। ਸਤਸੰਗੀ ਜਨੋ, ਉਹ ਸਿੰਘ ਜਿਹੜੇ ਸਬਰ ਦੇ ਨਾਲ ਲੜਦੇ ਪਏ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ, ਉਹਨਾਂ ਨੇ ਆਖ ਦਿੱਤਾ, ਪਾਤਸ਼ਾਹ ਤਿੰਨ ਹੀ ਗੱਲਾਂ ਨੇ, ਜਾਂ ਤੇ ਕਿਲ੍ਹਾ ਛੱਡ ਦੇਵੋ, ਜਾਂ ਸੱਚੇ ਪਾਤਸ਼ਾਹ ਸੁਲ੍ਹਾ ਕਰ ਲਵੋ ਸਰਕਾਰ ਦੇ ਨਾਲ, ਤੇ ਜਾਂ ਸਾਨੂੰ ਕਿਤੋਂ ਰੋਟੀ ਦਾ ਪ੍ਰਬੰਧ ਕਰਕੇ ਰੋਟੀ ਦੇਵੋ। ਸਤਸੰਗੀ ਜਨੋ, ਕੀ ਆਖਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ? ਇਉਂ ਬੇਨਤੀ ਕੀਤੀ ਜਾ ਰਹੀ ਹੈ।
ਇੱਕ ਦਿਨ ਸਿੰਘ ਡਾਢਾ ਤੰਗ ਹੋਏ ਕੇ ਗੁਰੂ ਜੀ ਦੇ ਪਾਸ ਆਖ ਦੇਖ ਲੋਏ ਕੇ
ਉਹ ਸੁਣ ਲੋ ਅਰਜ ਕਰਕੇ ਖਿਆਲਿਆ ਕਰ ਤਾਂ ਗੁਰੂ ਜੀ ਭੁੱਖ ਨੇ ਨਿਡਾਲਿਆ
ਸਾਡਾ ਹੁਣ ਨਹੀਂ ਰਹਿ ਗਿਆ ਸਰੀਰ ਜੀ ਚੁੱਕੀ ਜਾਮ ਦੀ ਨਾ ਸਾਥੋਂ ਸ਼ਮਸ਼ੀਰ ਜੀ
ਖੜਾ ਮੁੱਖ ਅੱਡ ਕੇ ਡਰਾਉਂਦਾ ਕਾਲਿਆ ਕਰ ਤਾਂ ਗੁਰੂ ਜੀ ਭੁੱਖ ਨੇ ਨਿਡਾਲਿਆ
ਵੇਲਣੇ ਦੇ ਵਿੱਚੋਂ ਜਿਵੇਂ ਗੰਨੇ ਲੰਘਦੇ ਵੇਲਣੇ ਦੇ ਵਿੱਚੋਂ ਜਿਵੇਂ ਗੰਨੇ ਲੰਘਦੇ ਹੋ ਗਏ ਨੇ ਸਰੀਰ ਪੱਛੀਆਂ ਦੇ ਰੰਗ ਦੇ
ਜੀਰੇ ਆਖੂਣ ਕਿਤੇ ਰਤੀ ਨਾਰ ਵਾਲਿਆ ਕਰ ਤਾਂ ਗੁਰੂ ਜੀ ਭੁੱਖ ਨੇ ਨਿਡਾਲਿਆ
ਬਿਰਸ਼ਾਂ ਤੇ ਜਿਵੇਂ ਖਿਜਾ ਰੋਤੀ ਆਮਦੀ ਕਰਦੀ ਕਰੂਪ ਰੂਪ ਹੈ ਗਵਾਉਂਦੀ
ਰਲ ਗਏ ਸਰੀਰ ਪਾਣੀਆਂ ਦੇ ਨਾਲਿਆ ਕਰ ਤਾਂ ਗੁਰੂ ਜੀ ਭੁੱਖ ਨੇ ਨਿਡਾਲਿਆ
ਦੀਵੇ ਵਿੱਚੋਂ ਲਾਟ ਤੇਲ ਜਿਉਂ ਸੁਕਾਉਂਦੀ ਚਰਬੀ ਸਰੀਰ ਦੀ ਨੂੰ ਭੁੱਖ ਖਾਵਦੀ
ਹੋ ਗਿਆ ਜਰਦ ਰੰਗ ਸੀ ਜੋ ਲਾਲਿਆ ਹੋ ਗਿਆ ਜਰਦ ਰੰਗ ਸੀ ਜੋ ਲਾਲਿਆ ਕਰ ਤਾਂ ਗੁਰੂ ਜੀ ਭੁੱਖ ਨੇ ਨਿਡਾਲਿਆ
ਹੋਮ ਦੇ ਪ੍ਰਾਣ ਵਿੱਚ ਅੰਨ ਜਲ ਦੇ ਖਾਦਿਆਂ ਬਿਨਾ ਨਾ ਹੱਥ ਪੈਰ ਚੱਲ ਦੇ
ਆਸਰੇ ਤੇ ਬਾਦਸ਼ਾਹ ਕੰਗਾਲਿਆ ਕਰ ਤਾਂ ਗੁਰੂ ਜੀ ਭੁੱਖ ਨੇ ਨਿਡਾਲਿਆ
ਹਾਏ ਰੱਬਾ ਮੌਤ ਨਾਲੋਂ ਭੁੱਖ ਹੈ ਬੁਰੀ ਤੇਜ ਹੈ ਫੁਲਾਦ ਨਾਲੋਂ ਇਸ ਦੀ ਛੁਰੀ
ਜੀ ਜਾਮ ਰੂਪ ਖੜਾ ਵੰਗਰਾਂ ਬਿਆਲਿਆ ਕਰ ਤਾਂ ਗੁਰੂ ਜੀ ਭੁੱਖ ਨੇ ਨਿਡਾਲਿਆ
ਨੀਚਾਂ ਵਾਲੇ ਕੰਮ ਭੁੱਖ ਹੈ ਕਰਾਉਂਦੀ ਧਰਮ ਗਵਾਮ ਦੀ
ਜੀ ਕਰ ਦੀ ਬੰਦੇ ਦੇ ਪਤੀ ਤੁਖਿਆਲਿਆ ਕਰ ਤਾਂ ਗੁਰੂ ਜੀ ਭੁੱਖ ਨੇ ਨਿਡਾਲਿਆ
ਜੀਵਨ ਜੀ ਜਿੱਥੇ ਜਿੱਥੇ ਭੁੱਖ ਵਾੜ ਗਈ ਖੇਰੂ ਖੇਰੂ ਸਾਰਾ ਪਰਿਵਾਰ ਕਰ ਗਈ
ਜੀ ਕੌਡੀਆਂ ਤੋਂ ਸਸਲੇ ਵਕਾਉਂਦੀ ਲਾੜਿਆ ਕੌਡੀਆਂ ਤੋਂ ਸਸਲ ਤੇ ਵਕਾਉਂਦੀ ਲਾੜਿਆ ਕਰ ਤਾਂ ਗੁਰੂ ਜੀ ਭੁੱਖ ਨੇ ਨਿਡਾਲਿਆ
ਸਤਸੰਗੀ ਜਨੋ ਇਹ ਉਹ ਸੂਰਮੇ ਸਨ ਜਿਨ੍ਹਾਂ ਨੇ ਰਣ ਮੈਦਾਨ ਦੇ ਵਿੱਚ ਸ਼ਸਤਰ ਵਾਏ ਪਰ ਅੱਜ ਸਮਾਂ ਇਸ ਤਰ੍ਹਾਂ ਦਾ ਬਣ ਗਿਆ ਆਨੰਦਪੁਰ ਦੇ ਕਿਲੇ ਦੇ ਵਿੱਚ ਕਦੇ ਜੁੜ ਕੇ ਵੇਖੋ ਉਸ ਕਿਲੇ ਦੇ ਨਾਲ ਉਹਨਾਂ ਸਿੰਘਾਂ ਦੇ ਉੱਤੇ ਕੀ ਬੀਤੀ ਹੋਵੇਗੀ 8 ਮਹੀਨੇ ਜਿਨ੍ਹਾਂ ਨੂੰ ਜੰਗ ਲਗਾਤਾਰ ਕਰਨਾ ਪਿਆ ਤੇ ਅੱਜ ਆਪਣੇ ਪਿਆਰੇ ਦੇ ਅੱਗੇ ਹੋ ਕੇ ਇਹ ਗੱਲ ਆਖਦੇ ਪਏ ਨੇ ਪਾਤਸ਼ਾਹ ਹੁਣ ਲੜਿਆ ਨਹੀਂ ਜਾਂਦਾ ਜਾਂ ਕਿਲਾ ਛੱਡ ਦੇਵੋ ਜਾਂ ਰੋਟੀ ਦੇ ਦਿਓ ਤੇ ਜਾਂ ਸਰਕਾਰ ਦੇ ਨਾਲ ਸੁਲਾ ਕਰ ਲਵੋ ਸੰਧੀ ਕਰ ਲਵੋ ਜੰਗ ਖਤਮ ਹੋ ਜਾਵੇ ਸਤਸੰਗੀ ਜਨੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੜਾ ਸੁੰਦਰ ਆਖਿਆ ਇੰਨੀ ਸੁਣ ਕੇ ਕਿਹਾ ਦਸ਼ਮੇਸ਼ ਅੱਗੋਂ ਵੇਖੋ ਸਿੱਖੋ ਸਾਥ ਤਰੋੜਿਓ ਨਾ ਉਹ ਬੇੜਾ ਤੁਸਾਂ ਦੇ ਆਸਰੇ ਠੇਲਿਆ ਮੈਂ ਲਿਆ ਕੇ ਅੱਧ ਵਿਚਕਾਰ ਹੁਣ ਬੋੜਿਓ ਨਾ ਮੇਰਾ ਤੁਸਾਂ ਦਾ ਹੈ ਸੰਬੰਧ ਗੂੜਾ ਉਹ ਕਿਤੇ ਨਹੁੰਆਂ ਤੋਂ ਮਾਸ ਤਰੋੜਿਓ ਨਾ ਸਦਾ ਦਿਨ ਮੁਸੀਬਤ ਦੇ ਨਹੀਂ ਰਹਿੰਦੇ ਤੇ ਸਾਥ ਛੱਡਿਓ ਦਿਲਾਂ ਦੇ ਥੋੜਿਓ ਨਾ ਕੁਛ ਦਿਨ ਮੁਸੀਬਤ ਦੇ ਕੁਛ ਰੋਜ਼ ਮੁਸੀਬਤ ਦੇ ਰਹੇ ਬਾਕੀ ਤੇ ਰਲ ਮਿਲ ਕੇ ਵਕਤ ਟਪਾ ਲਈਏ ਜੀਵਨ ਹੱਲ ਮੁਸੀਬਤਾਂ ਹੋਣ ਸੱਭੇ ਤੇ ਭਾਰਤ ਵਰਸ਼ ਆਜ਼ਾਦ ਕਰਾ ਲਈਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਥੋੜਾ ਸਮਾਂ ਰਹਿ ਗਿਆ ਹੁਣ ਔਰ ਜਿਹੜੇ ਬਾਹਰ ਖਲੋਤੇ ਨੇ ਉਹ ਵੀ ਅੱਕ ਗਏ ਨੇ ਉਹਨਾਂ ਨੇ ਘੇਰਾਬੰਦੀ ਤੋੜ ਦੇਣੀ ਹੈ ਕਿਉਂਕਿ ਉਹਨਾਂ ਨੂੰ ਵੀ ਔਰੰਗਜ਼ੇਬ ਵੱਲੋਂ ਬਾਰ ਬਾਰ ਇਹ ਪੱਤਰ ਲਿਖੇ ਜਾ ਰਹੇ ਨੇ ਕਿ ਲੰਬਾ ਸਮਾਂ ਹੋ ਗਿਆ ਸੈਨਾ ਗਈ ਨੂੰ ਉਹ ਹਜੇ ਤੱਕ ਕੋਈ ਉਹਨਾਂ ਨੂੰ ਸਫਲਤਾ ਪ੍ਰਾਪਤ ਕਿਉਂ ਨਹੀਂ ਹੋਈ ਇਸ ਕਰਕੇ ਉਹ ਵੀ ਘੇਰਾਬੰਦੀ ਤੋੜਨ ਦੇ ਉੱਤੇ ਤੁਲੇ ਹੋਏ ਨੇ ਥੋੜਾ ਸਮਾਂ ਰਹਿ ਗਿਆ ਚਿੰਤਾ ਨਾ ਕਰੋ ਪ੍ਰਸ਼ਾਦਾ ਮਿਲ ਜਾਵੇਗਾ ਪਰ ਸਤਸੰਗੀ ਜਨੋ ਮਨੁੱਖ ਦਾ ਮਨ ਹੈ ਤੇ ਮਨ ਤੋਂ ਵੀ ਵੱਡੀ ਗੱਲ ਇਹ ਹੈ ਕਿ ਭੁੱਖ ਜਿਹੜੀ ਹੈ ਉਹ ਬਹੁਤ ਜ਼ਾਲਮ ਹੈ ਸਤਸੰਗੀ ਜਨੋ ਇਸ ਭੁੱਖ ਨੇ ਵਾਸਤੇ ਕਬੀਰ ਸਾਹਿਬ ਵਰਗੇ ਜਿਹੜੇ ਭਗਤ ਹੋਏ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਕਿ ਭੁੱਖੇ ਭਗਤ ਨਾ ਕੀਜੈ ਜੇ ਮਾਲਾ ਆਪਣੀ ਲੀਜੈ ਅਸੀਂ ਭਗਤੀ ਵੀ ਨਹੀਂ ਕਰ ਸਕਦੇ ਜੇ ਕਿਤੇ ਰੋਟੀ ਨਹੀਂ ਤੇ ਫਿਰ ਉਹਨਾਂ ਨੇ ਤੇ ਲੜਨਾ ਸੀ ਉਹਨਾਂ ਨੂੰ ਤੇ ਸ਼ਕਤੀ ਚਾਹੀਦੀ ਸੀ ਇਸ ਕਰ ਗੱਲਾਂ ਫੋਕੀਆਂ ਦੇ ਵਿੱਚ ਸਵਾਦ ਕੋਈ ਨਹੀਂ ਹੁਣ ਤੇ ਮਿੰਟ ਵੀ ਅਸੀਂ ਨਹੀਂ ਠਹਿਰ ਸਕਦੇ ਜੇਕਰ ਛਕਣ ਦੇ ਲਈ ਪ੍ਰਸ਼ਾਦ ਕੋਈ ਨਹੀਂ ਗੁਰੂ ਪੀਰ ਆਸਰਾ ਭੁੱਖੇ ਆਦਮੀ ਦਾ ਬਿਨਾਂ ਰੋਟੀਓਂ ਹੋਰ ਆਰਾਧ ਕੋਈ ਨਹੀਂ ਤੇ ਸਿੰਬਲ ਕਿੰਨਾ ਵਡਿਆਈ ਵਿੱਚ ਫੁੱਲਿਆ ਫਿਰੇ ਤੋਤਾ ਕਦੇ ਵੀ ਉਸ ਦੇ ਭਤੀਜਦਾ ਨਹੀਂ ਜੇ ਕਿਤੇ ਰੋਟੀ ਦਾ ਹੱਲ ਨਹੀਂ ਸਵਾਲ ਹੋਣਾ ਤੇ ਸਾਡਾ ਮਨ ਗਿਆਨ ਤੇ ਰੀਝਦਾ ਨਹੀਂ ਪਾਤਸ਼ਾਹ ਹੁਣ ਮਨ ਗਿਆਨ ਤੇ ਨਹੀਂ ਰੀਝਦਾ ਜੇ ਰੋਟੀ ਨਹੀਂ ਤੇ ਅਸੀਂ ਰੁਕ ਨਹੀਂ ਸਕਦੇ ਸਤਸੰਗੀ ਜਨੋ ਉਹ ਪਿਆਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਿੱਥੇ ਪੰਥ ਨੂੰ ਐਡੀ ਵੱਡੀ ਮੁਸੀਬਤ ਪਈ ਹੋਈ ਹੈ ਇਸ ਮੁਸੀਬਤ ਨੂੰ ਵੇਖ ਕੇ ਸਤਸੰਗੀ ਜਨੋ ਇਹ ਤਲਾਂਜਲੀ ਦੇਣਾ ਚਾਹੁੰਦੇ ਨੇ ਆਖਦੇ ਪਏ ਨੇ ਹੁਣ ਲੜਿਆ ਨਹੀਂ ਜਾਂਦਾ ਅਸੀਂ ਛੱਡ ਕੇ ਚਲੇ ਜਾਵਾਂਗੇ ਆਖਰ ਕੁਛ ਸਿੰਘ ਤਿਆਰ ਹੋ ਗਏ ਉਹਨਾਂ ਦੀ ਗਿਣਤੀ 40 ਨਹੀਂ ਸੀ ਉਹਨਾਂ ਦੀ ਗਿਣਤੀ ਸੈਂਕੜੇ ਸੀ ਯਾਦ ਰੱਖਣਾ ਉਹਨਾਂ ਦੀ ਗਿਣਤੀ 40 ਨਹੀਂ ਸੀ ਉਹਦੇ ਵਿੱਚ ਇਕੱਲੇ ਮਾਝੇ ਦੇ ਸਿੰਘ ਨਹੀਂ ਸਨ ਉਹਦੇ ਵਿੱਚ ਪੋਠੋਹਾਰ ਦੇ ਸਿੱਖ ਸਨ ਸਿਆਲਕੋਟ ਏਰੀਏ ਦੇ ਸਿੱਖ ਸਨ ਹੋਰ ਇਲਾਕਿਆਂ ਦੇ ਸਿੱਖ ਸਨ ਇਕੱਲੇ ਮਾਝੇ ਦੇ ਇਲਾਕੇ ਦੇ ਸਿੱਖ ਨਹੀਂ ਸਨ ਇਹਨਾਂ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿ ਦਿੱਤਾ ਕਿ ਪਾਤਸ਼ਾਹ ਜੇ ਰੋਟੀ ਨਹੀਂ ਮਿਲ ਸਕਦੀ ਤਾਂ ਅਸੀਂ ਆ ਸ਼ਸਤਰ ਰੱਖ ਕੇ ਤੁਹਾਡੇ ਕੋਲ ਚੱਲੇ ਹਾਂ ਸਤਸੰਗੀ ਜਨੋ ਜਦੋਂ ਤੁਰਨ ਲੱਗੇ ਕੁਛ ਕਦਮ ਪੁੱਟੇ ਸਨ ਇਹਨਾਂ ਨੇ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਮੇਰੇ ਪਿਆਰਿਓ ਜੇ ਤੁਸੀਂ ਇਹ ਸਾਥ ਛੱਡਣਾ ਹੀ ਚਾਹੁੰਦੇ ਹੋ ਤਰੋੜਨਾ ਹੀ ਚਾਹੁੰਦੇ ਹੋ ਤੇ ਇੰਨੀ ਕੁ ਹੋਰ ਖੇਚਲ ਕਰ ਜਾਵੋ ਆ ਕਾਗਜ਼ ਦੇ ਉੱਤੇ ਇਹ ਸ਼ਬਦ ਲਿਖ ਜਾਵੋ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਮੈਨੂੰ ਇਸ ਗੱਲ ਦਾ ਪੱਕਾ ਹੋ ਜਾਵੇਗਾ ਕਿ ਤੁਸੀਂ ਮੈਨੂੰ ਛੱਡ ਕੇ ਚਲੇ ਗਏ ਹੋ ਸਤਸੰਗੀ ਜਨੋ ਭੁੱਖ ਨੇ ਇਹ ਵੀ ਕੰਮ ਕਰਵਾ ਦਿੱਤਾ ਖਾਲਸੇ ਤੋਂ ਭੁੱਖ ਨੇ ਸਿੱਖਾਂ ਤੋਂ ਇਹ ਵੀ ਕੰਮ ਕਰਵਾ ਦਿੱਤਾ ਆਪਣੇ ਪ੍ਰੀਤਮ ਪਿਆਰੇ ਵਾਸਤੇ ਇਹ ਸ਼ਬਦ ਲਿਖ ਦਿੱਤੇ ਕਿ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਕੀ ਆਖਦੇ ਹਨ ਇਉਂ ਬੇਨਤੀ ਕੀਤੀ ਜਾ ਰਹੀ ਹੈ
ਉਹ ਕਿਹਾ ਸਿੰਘਾਂ ਤੰਗ ਆ ਕੇ ਜੇ ਨਹੀਂ ਮੰਨਦਾ ਸਾਡਾ ਕਹਿਣਾ ਬਸ ਤੇਰੀ ਸਾਡੀ ਏ ਤੇਰੇ ਕੋਲ ਆਸਾਨ ਹੀ ਰਹਿਣਾ
ਤੇਰੇ ਲੜ ਲੱਗ ਕੇ ਤੇ
ਕੁਝ ਖਾਣ ਨੂੰ ਮਿਲਦਾ ਨਹੀਂ, ਜਾਪੇ ਬਚਣਾ ਬਹੁਤ ਹੀ ਔਖੇਰਾ।
ਭੁੱਖਿਆਂ ਵੀ ਰਹਿ ਰਹਿ ਕੇ ਅਸਾਂ ਨੇ ਕੀਤੇ ਜੰਗ ਬਥੇਰੇ, ਤੂੰ ਗੁਰੂ ਸਾਡਾ ਨਹੀਂ ਤੇ ਜਾਂ ਸਿੱਖ ਅਸੀਂ ਨਹੀਂ ਤੇਰੇ।
ਜੇ ਕਿਲਾ ਨਾ ਛੱਡੋਗੇ ਤਾਂ ਫਿਰ ਬਚਣੀ ਜਿੰਦੀ ਉਖੇਰੀ। ਇਹ ਸਮਾਂ ਭਿਆਨਕ ਹੈ, ਹੁਣ ਨਾ ਜਿੱਦ ਪੁਗੇਗੀ ਤੇਰੀ,
ਪਿੱਛੋਂ ਪਛਤਾਵੇਂਗਾ ਜਾਂ ਫਿਰ ਹੋ ਗਏ ਅਸੀਂ ਪਰੇ ਰੇ। ਤੂੰ ਗੁਰੂ ਸਾਡਾ ਨਹੀਂ ਤੇ ਜਾਂ ਸਿੱਖ ਅਸੀਂ ਨਹੀਂ ਤੇਰੇ।
ਨੀਤੀ ਵੀ ਕਹਿੰਦੀ ਏ ਨਾਲੇ ਗੁਰਬਾਣੀ ਦਾ ਆਸ਼ਾ, ਉਹ ਕਦੇ ਹਾਰਦਾ ਨਹੀਂ ਬੰਦਾ ਢਾਲ ਜੋ ਜਾਣੇ ਪਾਸ਼ਾ।
ਓਏ ਵਕਤ ਲੰਘਾ ਲਈਏ ਇੱਥੋਂ ਹੋ ਕੇ ਜਰਾ ਪਰੇ, ਤੂੰ ਗੁਰੂ ਸਾਡਾ ਨਹੀਂ ਤੇ ਜਾਂ ਸਿੱਖ ਅਸੀਂ ਨਹੀਂ ਤੇਰੇ।
ਚੁੱਕਾ ਦਾਣਾ ਪੱਠਾ ਵੀ ਹੁਣ ਤੇ ਆਖੀ ਹੋ ਗਿਆ ਰਹਿਣਾ, ਅਜੇ ਵੇਲਾ ਬੀਤਿਆ ਨਹੀਂ ਬੇਸ਼ੱਕ ਮੰਨ ਲੈ ਸਾਡਾ ਕਹਿਣਾ।
ਉਹ ਨਹੀਂ ਤੇ ਕਿਲਾ ਆਨੰਦਪੁਰ ਦਾ, ਨਹੀਂ ਤੇ ਕਿਲਾ ਆਨੰਦਪੁਰ ਦਾ ਛੇੜਾ ਪੈ ਜੂ ਸਾਂਝ ਸਵੇਰੇ। ਤੂੰ ਗੁਰੂ ਸਾਡਾ ਨਹੀਂ ਤੇ ਜਾਂ ਸਿੱਖ ਅਸੀਂ ਨਹੀਂ ਤੇਰੇ।
ਫਲ ਜੋ ਰੁੱਖੀ ਹੁੰਦੇ ਉੱਥੇ ਪੰਛੀ ਵੀ ਨਹੀਂ ਬਹਿੰਦੇ, ਜੇ ਖਾਣ ਨੂੰ ਨਹੀਂ ਮਿਲਣਾ ਅਸੀਂ ਨਹੀਂ ਕੋਲ ਤੁਹਾਡੇ ਰਹਿੰਦੇ।
ਓਏ ਕਵੇੜ ਦੀ ਖਾਤਰ ਹੀ ਬੰਦਾ ਸਹਿੰਦਾ ਦੁੱਖ ਘਨੇਰੇ, ਤੂੰ ਗੁਰੂ ਸਾਡਾ ਨਹੀਂ ਤੇ ਜਾਂ ਸਿੱਖ ਅਸੀਂ ਨਹੀਂ ਤੇਰੇ।
ਬਸ ਦੇਰੀ ਕਾਦੀ ਸੀ ਸਿੰਘਾਂ ਕਰ ਲਈ ਝੱਟ ਤਿਆਰੀ, ਦਿਨ ਪੁੱਠੇ ਹੋਣੇ ਜਦੋਂ ਜਾਂਦੀ ਮਤ ਬੰਦੇ ਦੀ ਮਾਰੀ।
ਉਹ ਟੁੱਟੇ ਫਲ ਡਾਲੀ ਤੋਂ ਤੁਰ ਪਏ ਕਰਕੇ ਡਾਡੇ ਜੇਰੇ, ਤੂੰ ਗੁਰੂ ਸਾਡਾ ਨਹੀਂ ਤੇ ਜਾਂ ਸਿੱਖ ਅਸੀਂ ਨਹੀਂ ਤੇਰੇ।
ਆਦਾ ਪਲਟਾ ਜੀਵਨ ਨੇ ਰਸਤਾ ਆਪੋ ਆਪਣਾ ਫੜਿਆ, ਕਰ ਵਾਹੋ ਦਾਹੀ ਨੇ ਜਿਸ ਤਰ੍ਹਾਂ ਹੜ ਪਾਣੀ ਦਾ ਚੜਿਆ।
ਉਹ ਮਨ ਤੁਰੇ ਬਣਾ ਕੇ, ਮਨ ਤੁਰੇ ਬਣਾ ਕੇ ਪੌਣੇ ਫੇਰ ਨੀ ਇਸ ਦਰ ਫੇਰੇ, ਤੂੰ ਗੁਰੂ ਸਾਡਾ ਨਹੀਂ ਤੇ ਜਾਂ ਸਿੱਖ ਅਸੀਂ ਨਹੀਂ ਤੇਰੇ।
ਸਤਸੰਗੀ ਜਨੋ, ਉਹ ਪਿਆਰੇ ਗੁਰੂ ਕੇ ਭੁੱਖ ਦੇ ਕਾਰਨ ਇਹ ਕਹਿਣ ਤੇ ਮਜਬੂਰ ਹੋ ਗਏ। ਮੈਂ ਕਵਾਂਗਾ ਅਸੀਂ ਗੱਲਾਂ ਕਰਨੀਆਂ ਬਹੁਤ ਸੁਕਾਲੀਆਂ ਨੇ, ਪਰ ਉਹ ਜਿਸ ਥਾਂ ਦੇ ਉੱਤੇ ਸਨ ਕਦੀ ਉਸ ਥਾਂ ਤੇ ਹੋ ਕੇ ਸੋਚਿਓ ਜੇ ਕਿ ਉਹ ਕਿੰਨਾ ਕੁ ਉਹਨਾਂ ਨੂੰ ਦੁੱਖ ਹੋਵੇਗਾ ਉਸ ਕਿਲੇ ਦੇ ਵਿੱਚ। ਆਖਰ ਗੱਲ ਨਾ ਮੰਨੀ ਇਸ ਭੁੱਖ ਦੇ ਦੁੱਖ ਕੋਣੋਂ। ਫਰੀਦ ਸਾਹਿਬ ਜੀ ਦਾ ਬਾਣੀ ਤੋਂ ਬਾਹਰਲਾ ਕਥਨ ਹੈ, ਉਹ ਕਹਿੰਦੇ ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤਾ ਖਾ ਕੇ ਦਿਨੇ ਆ ਖੜੀ। ਮੌਤ ਤੇ ਜ਼ਿੰਦਗੀ ਚ ਇੱਕ ਵਾਰੀ ਆਉਂਦੀ ਹੈ, ਪਰ ਭੁੱਖ ਬਾਰ ਬਾਰ ਮਨੁੱਖ ਨੂੰ ਮਾਰਦੀ ਹੈ। ਇਹ ਭੁੱਖ ਐਡੀ ਵੱਡੀ ਹੈ, ਕਿਸੇ ਕਵੀ ਨੇ ਲਿਖਿਆ ਕਹਿੰਦਾ ਭੁੱਖ ਕਿੱਡੀ ਤਗੜੀ ਹੈ, ਕਹਿੰਦਾ ਲੋਕੋ ਇਸ ਸੰਸਾਰ ਤੇ ਭੁੱਖ ਜ਼ਾਲਮ ਤੇ ਭੁੱਖ ਰਾਜਿਆਂ ਘਾ ਚਰਾਵਦੀ ਏ, ਬਾਦਸ਼ਾਹਾਂ ਦੇ ਹੱਥਾਂ ਵਿੱਚ ਦੇ ਕਾਸੇ ਤੇ ਦਰ ਦਰ ਤੇ ਟੁੱਕੜ ਮੰਗਾਵਦੀ ਏ। ਪਿਆਰੇ ਜਾਣ ਤੋਂ ਵੱਧ ਮਾਸੂਮ ਬੱਚੇ ਤੇ ਭੁੱਖ ਗੋਦੀਆਂ ਵਿੱਚੋਂ ਸੁਟਾਵਦੀ ਏ। ਉਹ ਕਹਿੰਦਾ ਹੁੰਦੀ ਭੁੱਖ ਨਾ ਤੇ ਸਭੇ ਬਾਦਸ਼ਾਹ ਸੀ, ਹਰ ਇੱਕ ਦੇ ਸੀਸ ਤੇ ਤਾਜ ਹੁੰਦਾ, ਉਹ ਜੀਵਨ ਭੁੱਖ ਨਾ ਹੁੰਦੀ ਸੰਸਾਰ ਉੱਤੇ ਤੇ ਕੋਈ ਕਿਸੇ ਦਾ ਨਹੀਂ ਮੁਥਾਜ ਹੁੰਦਾ। ਇਸ ਭੁੱਖ ਨੇ ਮੁਥਾਜੀ ਦਾ ਜੀਵਨ ਜਿਹੜਾ ਬਣਾ ਦਿੱਤਾ ਇਸ ਭੁੱਖ ਕਾਰਨ ਹੀ, ਬਹੁਤ ਵੱਡਾ ਇਸ ਦਾ ਭੁੱਖ ਬਾਰੇ ਵੀ ਕਿਹਾ ਜਾ ਸਕਦਾ ਹੈ। ਪਰ ਸਤਸੰਗੀ ਜਨੋ, ਮੈਂ ਅਗਾਂਹ ਜਾਣਾ ਹੈ। ਇਹਨਾਂ ਸਿੰਘਾਂ ਨੇ ਬੇਦਾਵਾ ਲਿਖ ਦਿੱਤਾ, ਕਹਿ ਦਿੱਤਾ, ਇਹ ਸ਼ਬਦ ਵੀ ਲਿਖ ਦਿੱਤੇ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਇਹ ਕਹਿ ਕੇ ਸਤਸੰਗੀ ਜਨੋ ਇਹ ਕਿਲੇ ਦੇ ਵਿੱਚੋਂ ਬਾਹਰ ਨਿਕਲੇ। ਜਦੋਂ ਇਹ ਘਰਾਂ ਦੇ ਵਿੱਚ ਪਹੁੰਚੇ, ਚਾਹ ਸੀ ਇਹ ਕਿ ਚਲੋ ਹੁਣ ਬਚ ਗਏ, ਹੁਣ ਰੋਟੀ ਖਾਵਾਂਗੇ, ਘਰ ਜਾ ਕੇ ਵਾਹੀ ਖੇਤੀ ਕਰਾਂਗੇ। ਮਨ ਦੇ ਵਿੱਚ ਇਹ ਗੱਲ ਸੀ ਕਿ ਘਰ ਗਿਆਂ ਦਾ ਸਾਡਾ ਸਤਿਕਾਰ ਬੜਾ ਹੋਵੇਗਾ। ਪਰ ਸਤਸੰਗੀ ਜਨੋਂ ਹੋਇਆ ਉਲਟ। ਜਿਹੜੀਆਂ ਮਾਵਾਂ ਨੇ ਸੁੱਖਣਾ ਸੁੱਖ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੱਗੇ ਸਾਰੀ ਜ਼ਿੰਦਗੀ ਅਰਦਾਸਾਂ ਕੀਤੀਆਂ ਸਨ ਕਿ ਸੱਚੇ ਪਾਤਸ਼ਾਹ ਮੇਰੇ ਪੁੱਤਰ ਨੂੰ ਸਿੱਖੀ ਬਖਸ਼ੀ, ਅੱਜ ਉਸ ਦਾ ਪੁੱਤਰ ਸਿੱਖੀ ਤੋਂ ਮੁਨਕਰ ਹੋ ਕੇ ਘਰ ਆ ਰਿਹਾ, ਉਸ ਮਾਂ ਤੋਂ ਕਿਵੇਂ ਜਰਿਆ ਜਾਂਦਾ। ਜਿਹੜੀ ਭੈਣ ਨੇ ਇਹ ਦੁਆਵਾਂ ਕੀਤੀਆਂ ਸਨ ਕਿ ਜਿੱਦਣ ਮੇਰਾ ਵੀਰ ਆਨੰਦਪੁਰ ਦਾ ਜੰਗ ਜਿੱਤ ਕੇ ਆਵੇਗਾ ਉਦਣ ਮੈਂ ਘੋੜੀਆਂ ਗਾਵਾਂਗੀ, ਉਸ ਭੈਣ ਨੂੰ ਜਦੋਂ ਪਤਾ ਲੱਗਾ ਕਿ ਮੇਰਾ ਵੀਰ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਤਿਲਾਂਜਲੀ ਦੇ ਕੇ ਆ ਗਿਆ, ਉਸ ਭੈਣ ਤੇ ਕੀ ਬੀਤੀ ਹੋਵੇਗੀ। ਜਿਸ ਪਿਓ ਨੇ ਆਪਣੇ ਪੁੱਤਰ ਤੋਂ ਇਹ ਆਸਾ ਕੀਤੀ ਹੋਵੇਗੀ ਕਿ ਜਿਸ ਤਰ੍ਹਾਂ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸਿੱਖ ਸਾਂ, ਉਸੇ ਤਰ੍ਹਾਂ ਮੇਰੀ ਪੀੜ੍ਹੀ ਦੇ ਵਿੱਚ ਸਿੱਖੀ ਹੈ, ਪਰ ਜਦੋਂ ਇਹ ਪਤਾ ਲੱਗਾ ਹੋਵੇਗਾ ਕਿ ਸਿੱਖੀ ਤੋਂ ਤਿਲਾਂਜਲੀ ਦੇ ਕੇ ਤੇਰਾ ਪੁੱਤਰ ਆ ਗਿਆ, ਸਿੱਖੀ ਤੇਰੇ ਪਰਿਵਾਰ ਵਿੱਚ ਖਤਮ ਹੋ ਗਈ, ਤੇਰੇ ਪੁੱਤਰ ਨੇ ਪਰਿਵਾਰ ਦੀ ਸਿੱਖੀ ਜਿਹੜੀ ਹੈ ਖਤਮ ਕਰ ਦਿੱਤੀ, ਉਸ ਪਿਓ ਤੇ ਕੀ ਬੀਤੀ ਹੋਵੇਗੀ। ਆਖਰ ਘਰ ਦੇ ਵਿੱਚੋਂ ਮਿਹਣੇ ਜਿਹੜੇ ਸਨ ਉਹ ਦੇਣੇ ਸ਼ੁਰੂ ਕਰ ਦਿੱਤੇ ਘਰਦਿਆਂ ਨੇ, ਘਰਦਿਆਂ ਨੇ ਪ੍ਰਵਾਨ ਨਾ ਕੀਤਾ। ਸਤਸੰਗੀ ਜਨੋਂ ਪ੍ਰਵਾਨ ਕਰਨਾ ਬਣਦਾ ਵੀ ਨਹੀਂ ਸੀ, ਕਿਉਂਕਿ ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਅਸੀਂ ਸ੍ਰੀ ਭੈਣੀ ਸਾਹਿਬ ਤੋਂ ਕਦੀ ਪਿੰਡ ਤਾਂ ਉਹਨਾਂ ਘਰ ਵਾਲਿਆਂ ਨੇ ਉਹ ਮਾਂ ਨੇ ਇਹ ਸ਼ਬਦ ਆਖੇ ਕਿ ਤੂੰ ਜੰਮਦਿਆਂ ਹੀ ਕਿਉਂ ਨਾ ਮਰ ਗਿਆ, ਜਿਹਨੇ ਸਾਡੇ ਘਰ ਦੇ ਵਿੱਚੋਂ ਸਿੱਖੀ ਖਰਾਬ ਕਰ ਦਿੱਤੀ, ਤੂੰ ਜੰਮਦਾ ਕਿਉਂ ਨਾ ਮਰ ਗਿਆ। ਪਤਨੀ ਨੇ ਪਤੀ ਸਵੀਕਾਰ ਨਾ ਕੀਤਾ, ਭੈਣ ਨੇ ਆਪਣੇ ਭਰਾ ਨੂੰ ਇਹ ਗੱਲ ਆਖੀ ਕਿ ਭਰਾਵਾ ਵਾਪਸ ਮੁੜ ਜਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਸਿਰ ਧਰ ਕੇ ਮਾਫ਼ੀ ਮੰਗ ਲੈ। ਮਾਂ ਨੇ ਆਖਿਆ ਤੇ ਮੇਰੇ ਮੱਥੇ ਨਾ ਲੱਗੀ। ਆਖਰ ਸਤਸੰਗੀ ਜਨੋਂ ਘਰ ਆਇਆ ਨੂੰ ਕਿਸੇ ਨੇ ਜਦੋਂ ਪ੍ਰਵਾਨ ਨਾ ਕੀਤਾ, ਮਿਹਣੇ ਇਹਨਾਂ ਬੇਦਾਵੀਆਂ ਨੂੰ ਕਿਸ ਤਰ੍ਹਾਂ ਵੱਜ ਰਹੇ ਹਨ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਉਹ ਸੁਣਿਆ ਜਦੋਂ ਬਜ਼ੁਰਗਾਂ ਦੇ ਕੇ ਆਏ ਬਿਦਾਵਾਂ ਨੇ, ਪਏ ਕਲੇਜੇ ਸੱਲ ਦਿਲਾਂ ਵਿੱਚ ਭਰੀਆਂ ਹਾਵਾਂ ਨੇ।
ਉਹ ਇਹ ਕੀ ਕਰਕੇ ਆਏ ਜਾਲਮੋਂ ਗਲਣ ਹੋਈਏ, ਗੁਰੂ ਤੋਂ ਬੇਮੁਖ ਹੋਇਆ ਮਿਲਦੀ ਕਿਤੇ ਨਟੋਈਏ,
ਡਾਲੀ ਟੁੱਟੇ ਫੁੱਲਾਂ ਦੇ ਵਿੱਚ ਆਬਣਾ ਰਹਿੰਦੀ ਏ, ਪਿਆਰ ਤੋਂ ਖਾਲੀ ਰੂਹਾਂ ਦੇ ਵਿੱਚ ਤਾਬਣਾ ਰਹਿੰਦੀ ਏ।
ਉਹ ਕਹੇ ਗੁਰਾਂ ਦੀ ਬਾਣੀ ਪੜ ਕੇ ਵੇਖੇ ਕੋਈ ਏ, ਕਹੇ ਗੁਰਾਂ ਦੀ ਬਾਣੀ ਪੜ ਕੇ ਵੇਖੇ ਕੋਈ ਏ, ਗੁਰੂ ਤੋਂ ਬੇਮੁਖ ਹੋਇਆ ਮਿਲਦੀ ਕਿਤੇ ਨਟੋਈ ਏ।
ਬੇਪੀਰੇ ਬੇਮੁਰਸ਼ਦ ਪੈਂਦੇ ਗੇੜ 84 ਮੇ, ਖਾਂਦੇ ਨਰਕੀ ਗੋਤੇ ਫਸ ਕੇ ਜੰਮ ਕੀ ਫਾਸੀ ਮੇ।
ਉਹ ਛੁੱਟੜ ਨਾਰੀ ਵਾਂਗ ਹੋਵੰਦੀ ਹੈ ਬਦਤੋਈ ਏ, ਗੁਰੂ ਤੋਂ ਬੇਮੁਖ ਹੋਇਆ ਮਿਲਦੀ ਕਿਤੇ ਨਟੋਈ ਏ।
ਕੱਟੀ ਹੋਈ ਪਤੰਗ ਖਾਮ ਦੀ ਡੱਕੋ ਡੋਲੇ ਆ, ਕੱਟੀ ਹੋਈ ਪਤੰਗ ਖਾਮ ਦੀ ਡੱਕੋ ਡੋਲੇ ਆ, ਜੋ ਮੱਖਣ ਬਿਨ ਸ਼ਾਸ਼ ਨਿਕੰਮੇ ਬੇਮੁਖ ਗੋਲੇ ਆ।
ਉਹ ਸਿੰਬਲ ਰੁੱਖ ਦੇ ਵਾਂਗ ਜਿੰਦੜੀ ਅੱਫੜ ਹੋਈ ਏ, ਗੁਰੂ ਤੋਂ ਬੇਮੁਖ ਹੋਇਆ ਮਿਲਦੀ ਕਿਤੇ ਨਟੋਈ ਏ।
ਕਿਹਾ ਸਿੰਘਣੀਆਂ ਬੈਠੋ ਘਰਾਂ ਵਿੱਚ ਚੂੜੀਆਂ ਪਾ ਕੇ, ਤੇ ਸਿਰ ਤੋਂ ਲੈ ਕੇ ਪੈਰਾਂ ਤੀਕਰ ਘੁੰਡ ਲਮਕਾ ਕੇ, ਤੇ
ਉਹ ਦਿਓ ਸਾਨੂੰ ਸ਼ਸਤਰ ਚਾਰਾ ਕਰੀਏ ਕੋਈ ਏ, ਦਿਓ ਸਾਨੂੰ ਸ਼ਸਤਰ ਚਾਰਾ ਕਰੀਏ ਕੋਈ ਏ, ਗੁਰੂ ਤੋਂ ਬੇਮੁਖ ਹੋਇਆ ਮਿਲਦੀ ਕਿਤੇ ਨਟੋਈ ਏ।
ਵਾਂਗ ਸੱਤੇ ਬਲਵੰਡੇ ਦੇ ਵੀ ਫਿਰ ਬਖਸ਼ਾਵੋ ਜਾ, ਕਰ ਲੋ ਸਫਲ ਸਰੀਰ ਜ਼ਿੰਦਗੀ ਲੇਖੇ ਲਾਵੋ ਜਾ।
ਉਹ ਬੋਲੀ ਸੁਣ ਕੇ ਸੰਗਤ ਮੇਰੇ ਇਕੱਠੀ ਹੋਈ ਏ, ਗੁਰੂ ਤੋਂ ਬੇਮੁਖ ਹੋਏ।
ਮਹਾਂ ਸਿੰਘ ਜੀ ਜਥੇਦਾਰ ਨੇ ਹੁਕਮ ਸੁਣਾ ਲੀਤਾ,
ਉਹ ਆਓ ਜਿਸ ਨੇ ਦੁਨੀਆ ਤੋਂ ਹੋਣਾ ਨਿਰਮੋਹੀ ਏ, ਗੁਰੂ ਤੋਂ ਬੇਮੁਖ ਹੋਇਆ ਮਿਲਦੀ ਕਿਤੇ ਨਟੋਈ ਏ।
ਆਓ ਜਿਸ ਨੂੰ ਦੇਸ਼ ਧਰਮ ਤੇ ਗੁਰੂ ਪਿਆਰਾ ਏ, ਦਸ਼ਮੇਸ਼ ਪਿਤਾ ਦੀ ਬਣਨਾ ਜਿਸ ਨੇ ਅੱਖ ਦਾ ਤਾਰਾ ਏ।
ਉਹ ਦਿਲਾਂ ਦੀ ਟੁੱਟੀ ਮਾਲਾ ਲਈਏ ਵੇਰ ਭਰੋਈ ਏ, ਗੁਰੂ ਤੋਂ ਬੇਮੁਖ ਹੋਇਆ ਮਿਲਦੀ ਕਿਤੇ ਨਟੋਈ ਏ।
ਮਾਝੇ ਵਿੱਚੋਂ ਤੁਰਿਆ ਜੀਵਨ ਜਥਾ ਅਕਾਲੀ ਏ, ਵਿਛੜਿਆਂ ਨੂੰ ਮੇਲਣ ਵਾਲੇ ਅਸਲ ਸਵਾਲੀ ਏ।
ਉਹ ਗੁਰ ਚਰਣਾ ਵਿੱਚ ਜਾ ਕੇ ਕੀਤੀ ਮੇਰੀ ਅਰਜੋਈ ਏ, ਗੁਰ ਚਰਣਾ ਵਿੱਚ ਜਾ ਕੇ ਕੀਤੀ ਮੇਰੀ ਅਰਜੋਈ ਏ, ਗੁਰੂ ਤੋਂ ਬੇਮੁਖ ਹੋਇਆ ਮਿਲਦੀ ਕਿਤੇ ਨਟੋਈ ਏ।
ਸਤਸੰਗੀ ਜਨੋ ਬੇਮੁਖ ਹੋਏ ਰਾਮ ਤੇ ਜਨਮ ਵਿਯੋਗ ਇਹਨਾਂ ਨੂੰ ਘਰਦਿਆਂ ਨੇ ਜਦੋਂ ਪ੍ਰਵਾਨ ਨਾ ਕੀਤਾ ਤੇ ਇਹ ਕੁਛ ਸਿੰਘ ਇਕੱਤਰ ਹੋਏ ਤੇ ਆਖਿਆ ਕਿ ਦੁਬਾਰਾ ਗੁਰੂ ਦਰਬਾਰ ਵਿੱਚ ਜਾਇਆ ਜਾਵੇ। ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹ ਭੁੱਲਣ ਹਾਰਾਂ ਨੂੰ ਆਪਣੇ ਗਲ ਨਾਲ ਲਾਉਣ ਵਾਲੇ ਹਨ, ਉਹ ਸਾਡੀ ਭੁੱਲ ਜਿਹੜੀ ਹੈ ਬਖਸ਼ ਦੇਣਗੇ। ਇਹ ਸੋਚ ਕੇ ਕੁਛ ਜਥਾ ਜਿਹੜਾ ਸੀ ਇਹ ਤਿਆਰ ਹੋਇਆ। ਇੱਕ ਮਾਤਾ ਭਾਗੋ ਦਾ ਜ਼ਿਕਰ ਆਉਂਦਾ ਹੈ। ਇਸ ਮਾਤਾ ਭਾਗੋ ਨੇ ਇਹ ਦਾਅਵਾ ਕੀਤਾ, ਇੱਕ ਝੰਡਾ ਉਠਾਇਆ, ਇਹਨਾਂ ਨੂੰ ਇਕੱਤਰ ਕੀਤਾ ਜਿਹੜੇ ਬੇਦਾਵੀਏ ਸਨ, ਇਹਨਾਂ ਨੂੰ ਆਖਿਆ ਮੈਂ ਤੁਹਾਨੂੰ ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਮਿਲਾ ਦੇਵਾਂਗੀ, ਮੈਂ ਤੁਹਾਡੀ ਬਖਸ਼ਬੰਦੀ ਕਰਵਾ ਦੇਵਾਂਗੀ। ਇਹ ਮਾਤਾ ਭਾਗੋ ਦੇ ਝੰਡੇ ਦੇ ਥੱਲੇ ਇਹ ਜਥਾ ਜਿਹੜਾ ਸੀ ਇਕੱਤਰ ਹੋਇਆ। ਉਧਰੋਂ ਸਤਸੰਗੀ ਜਨੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਚਮਕੌਰ ਦਾ ਜੰਗ ਜਿਹੜਾ ਹੈ ਉਹ ਮੁਕਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚਦੇ ਦੀਨੇ ਕਾਂਗੜ ਤੋਂ ਹੁੰਦੇ ਹੋਏ ਕੋਟ ਕਪੂਰੇ ਪਹੁੰਚੇ। ਇੱਥੇ ਜਿਹੜਾ ਕਪੂਰਾ ਚੌਧਰੀ ਸੀ, ਇਸ ਬਾਰੇ ਮੈਂ ਇੰਨਾ ਕੁ ਕਹਾਂਗਾ ਕਿ ਇਹ ਕਪੂਰਾ ਚੌਧਰੀ ਜਿਹੜਾ ਸੀ ਇਹ ਸਰਕਾਰ ਦੀ ਵੀ ਰੱਖਦਾ ਸੀ ਤੇ ਸਿੱਖੀ ਵੀ ਲੈਣਾ ਚਾਹੁੰਦਾ ਸੀ। ਇਹ ਦੋਗਲਾ ਬੰਦਾ ਸੀ, ਜਿੱਥੇ ਇਹ ਸਰਕਾਰ ਨੂੰ ਵੀ ਆਪਣੇ ਵਿਰੁੱਧ ਨਹੀਂ ਸੀ ਕਰਨਾ ਚਾਹੁੰਦਾ, ਦੂਸਰੇ ਬੰਨੇ ਸਿੱਖੀ ਵੀ ਮੰਗਦਾ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਨੂੰ ਵੇਖਦਿਆਂ ਹੋਇਆਂ ਅਗਾਂਹ ਨੂੰ ਤੁਰ ਪਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਰਦੇ ਤੁਰਦੇ ਇਹ ਰੁਪਾਣੇ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਤੁਰੇ ਤੇ ਸੁਨੀਅਰ ਪਿੰਡ ਹੈ, ਇਸ ਸੁਨੀਅਰ ਪਿੰਡ ਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚ ਗਏ। ਜਦੋਂ ਇੱਥੇ ਪਹੁੰਚੇ ਤਾਂ ਸਤਸੰਗੀ ਜਦੋਂ ਇੱਕ ਘਟਨਾ ਹੋਰ ਇਤਿਹਾਸ ਦੀ ਬੜੀ ਮਹੱਤਵਪੂਰਨ ਘਟਨਾ ਹੈ ਇੱਥੇ ਵਾਪਰੀ। ਕੁਛ ਇਲਾਕਿਆਂ ਦੇ ਚੌਧਰੀ ਇਕੱਤਰ ਹੋਏ, ਇਸ ਮਾਲਵੇ ਦੇ ਵੀ ਤੇ ਮਾਝੇ ਦੇ ਪਿੰਡਾਂ ਦੇ ਵੀ ਚੌਧਰੀ ਇਹ ਇਕੱਤਰ ਹੋ ਕੇ ਇਹਨਾਂ ਨੇ ਇੱਕ ਵਿਉਂਤਬੰਦੀ ਕੀਤੀ। ਗਿਆਨੀ ਸਤਬੀਰ ਸਿੰਘ ਜੀ, ਪ੍ਰਿੰਸੀਪਲ ਸਤਬੀਰ ਸਿੰਘ ਜੀ ਕਹਿੰਦੇ ਨੇ ਕਿ ਇਹ ਪਹਿਲਾਂ ਸਰਕਾਰ ਨੂੰ ਮਿਲੇ ਤੇ ਸਰਕਾਰ ਨੂੰ ਮਿਲ ਕੇ ਇਹਨਾਂ ਨੇ ਇਹ ਗੱਲ ਆਖੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਰਕਾਰ ਨਾਲ ਸੁਲਾਹ ਕਰਾ ਦਿੰਦੇ ਹਾਂ, ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡਾ ਕਹਿਣਾ ਨਹੀਂ ਮੰਨਣਗੇ ਅਸੀਂ ਉਹਨਾਂ ਨੂੰ ਛੱਡ ਦੇਵਾਂਗੇ। ਇਹ ਕੁਛ ਲੋਕ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ ਇਕੱਤਰ ਹੋਏ। ਦੂਸਰੀ ਗੱਲ ਇਹ, ਇਹਨਾਂ ਦੇ ਵਿੱਚ ਉਹ ਵੀ ਲੋਕ ਸਨ ਜਿਹੜੇ ਆਨੰਦਪੁਰ ਦੇ ਉਸ ਜੰਗ ਜਿੱਥੇ ਭਾਈ ਬਚਿੱਤਰ ਸਿੰਘ ਨੇ ਹਾਥੀ ਨੂੰ ਨਾਗਣੀ ਮਾਰੀ ਸੀ ਤੇ ਦੁਨੀ ਚੰਦ ਭੱਜ ਗਿਆ ਸੀ ਬੇਮੁਖ ਹੋ ਕੇ, ਉਹਦੇ ਨਾਲ ਦੁਨੀ ਚੰਦ ਦੇ ਨਾਲ ਜਿਹੜੇ ਬੰਦੇ ਭੱਜੇ ਸਨ ਉਹ ਵੀ ਇਸ ਜਥੇ ਦੇ ਵਿੱਚ ਰਲ ਗਏ, ਇਸ ਪੰਚਾਇਤ ਦੇ ਵਿੱਚ ਰਲ ਗਏ। ਤੇ ਇਹ 40 ਸਿੱਖ ਵੀ ਸਨ ਜਿਹੜੇ ਨਵੇਂ ਨਵੇਂ ਬਦਾਵਾ ਜਿਹੜਾ ਆਨੰਦਪੁਰ ਸਾਹਿਬ ਦੇ ਕੇ ਆਏ ਸਨ, ਬੇਮੁਖ ਹੋਏ ਸਨ। ਇਹਨਾਂ ਸਾਰਿਆਂ ਨੇ ਰਲ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸੁਨੀਅਰ ਪਿੰਡ ਦੇ ਵਿੱਚ ਮਿਲੇ ਨੇ। ਗਿਆਨੀ ਗਿਆਨ ਸਿੰਘ ਜੀ ਰਾਮੇਆਣੇ ਆਉਂਦੇ ਆਖਦੇ ਹਨ, ਪਰ ਗਿਆਨੀ ਸਤਬੀਰ ਸਿੰਘ ਜੀ ਕਹਿੰਦੇ ਨੇ ਸੁਨੀਅਰ ਪਿੰਡ ਦੇ ਵਿੱਚ ਮਿਲੇ ਨੇ। ਇਹਨਾਂ ਇਸ ਪਿੰਡ ਦੇ ਵਿੱਚ ਮਿਲ ਕੇ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਇਸ ਪੰਚਾਇਤ ਦਾ ਜਿਹੜਾ ਮੋਹਰੀ ਬੰਦਾ ਸੀ ਉਹ ਸਾਹਮਣੇ ਆ ਕੇ ਆਖਣ ਲੱਗਾ, ਪਾਤਸ਼ਾਹ ਸਿੱਖੀ ਰੱਖਣੀ ਬੜੀ ਔਖੀ ਹੋਈ ਪਈ ਹੈ, ਜੇ ਸਿੱਖੀ ਰੱਖਦੇ ਹਾਂ ਤੇ ਸਰਕਾਰ ਨਾਲ ਸਿੱਧਾ ਵੈਰ ਪੈਂਦਾ ਹੈ, ਇਸ ਕਰਕੇ ਆਪ ਜੀ ਕਿਰਪਾ ਕਰੋ ਸਰਕਾਰ ਦੇ ਨਾਲ ਸੁਲਾਹ ਕਰ ਲਵੋ। ਇਸ ਤਰ੍ਹਾਂ ਦੇ ਗੱਲਾਂ ਜਿਹੜੀਆਂ ਸਨ ਇਸ ਮੋਹਰੀ ਬੰਦੇ ਨੇ ਕੀਤੀਆਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੁਣਦੇ ਰਹੇ, ਪਾਤਸ਼ਾਹ ਜੀ ਸੁਣ ਕੇ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਕਿ ਤੁਸੀਂ ਉਪਦੇਸ਼ ਦੇਣ ਆਏ ਹੋ ਜਾਂ ਉਪਦੇਸ਼ ਲੈਣ ਆਏ ਹੋ? ਸਿੱਖ ਦਾ ਕੰਮ ਹੀ ਨਹੀਂ ਕਿ ਗੁਰੂ ਨੂੰ ਉਹ ਉਪਦੇਸ਼ ਦੇਵੇ। ਜੇ ਤੁਸੀਂ ਸਿੱਖ ਹੋ ਤੇ ਤੁਹਾਡਾ ਕੰਮ ਨਹੀਂ ਕਿ ਤੁਸੀਂ ਮੈਨੂੰ ਉਪਦੇਸ਼ ਦੇਵੋ, ਤੇ ਜੇ ਤੁਸੀਂ ਗੁਰੂ ਬਣ ਕੇ ਆਏ ਹੋ ਤੇ ਮੈਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਹੁੰਦਿਆਂ ਹੋਰ ਕਿਸੇ ਗੁਰੂ ਦੀ ਲੋੜ ਨਹੀਂ ਹੈਗੀ, ਮੈਂ ਤੁਹਾਨੂੰ ਗੁਰੂ ਸਮਝਦਾ ਨਹੀਂ। ਸਤਸੰਗੀ ਜਨੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਨਿਰੁੱਤਰ ਕੀਤਾ। ਇਹ ਆਖਦੇ ਸਨ ਅਸੀਂ ਸੁਲਾਹ ਕਰਵਾ ਦੇਵਾਂਗੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਖਣ ਲੱਗੇ, ਤੁਸੀਂ ਉਦਣ ਐਡੇ ਸਿਆਣੇ ਐਡੇ ਪੰਚਾਇਤੀ ਬੰਦੇ ਉਦਣ ਕਿੱਥੇ ਗਏ ਸੋ ਜਿਸ ਦਿਨ ਲਾਹੌਰ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਜਦੋਂ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸ਼ਹੀਦ ਹੋਏ, ਜਦੋਂ ਸਾਹਿਬਜ਼ਾਦੇ ਚਮਕੌਰ ਦੇ ਵਿੱਚ ਸ਼ਹੀਦ ਹੋਏ, ਜਦੋਂ ਮੇਰਾ ਪਰਿਵਾਰ ਵਿਛੜ ਗਿਆ, ਜਦੋਂ ਮੇਰੇ ਪ੍ਰਾਣਾਂ ਤੋਂ ਪਿਆਰੇ ਸਿੱਖ ਜਿਹੜੇ ਸਨ ਉਹ ਸ਼ਹੀਦ ਹੋਏ, ਉਦੋਂ ਤੁਸੀਂ ਕਿੱਥੇ ਗਏ ਸੋ? ਉਦੋਂ ਤੁਸੀਂ ਸੁਲਾਹ ਕਰਾਉਣ ਵਾਲੇ ਕਿਉਂ ਨਾ ਆਏ? ਅੱਜ ਤੁਸੀਂ ਮੈਨੂੰ ਸੁਲਾਹ ਕਰਨ ਬਾਰੇ ਦੱਸ ਰਹੇ ਹੋ? ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਸਾਰਿਆਂ ਨੂੰ ਰੁਖਸਤ ਕਰ ਦਿੱਤਾ, ਆਖਿਆ ਮੈਂ ਤੁਹਾਡੀ ਗੱਲ ਨਹੀਂ ਮੰਨਦਾ, ਜਿਹਨੇ ਸਿੱਖੀ ਰੱਖਣੀ ਹੈ ਉਸ ਦੀ ਸਰਕਾਰ ਨਾਲ ਕੋਈ ਨਹੀਂ ਬਣੇਗੀ। ਸਤਸੰਗੀ ਜਨੋ, ਇਹ ਉਪਦੇਸ਼ ਹੈ, ਜੋ ਗਲਤ ਚੱਲੇਗਾ ਉਹਦੇ ਵਿਰੁੱਧ ਹਮੇਸ਼ਾ ਸਿੱਖੀ ਰਹੀ ਹੈ। ਜੇ ਅੰਗਰੇਜ਼ ਸਰਕਾਰ ਨੇ ਹਿੰਦੁਸਤਾਨ ਦੇ ਉੱਤੇ ਆਪਣੇ ਗਲਤ ਕਾਨੂੰਨ ਪਾਸ ਕੀਤੇ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਕਾਨੂੰਨਾਂ ਦਾ ਵਿਰੋਧ ਕੀਤਾ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਰੁਖਸਤ ਕਰ ਦਿੱਤਾ। ਪਰ ਇਹ ਉਹ 40 ਸਿੱਖ ਸਨ ਜਿਹੜੇ ਘਰੋਂ ਆਪਣਾ ਮਨ ਬਣਾ ਕੇ ਆਏ ਸਨ ਕਿ ਅਸੀਂ ਬਖਸ਼ਬੰਦੀ ਕਰਵਾਉਣੀ ਹੈ। ਇਹਨਾਂ ਨੇ ਵੇਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਇਹ ਸਾਰੀ ਪੰਚਾਇਤ ਬੇਮੁੱਖ ਹੋ ਕੇ ਜਾ ਰਹੀ ਹੈ। ਮਨ ਦੇ ਵਿੱਚ ਸੋਚ ਆਈ, ਮਹਾਂ ਸਿੰਘ ਦੇ ਜਥੇ ਦੇ ਅਧੀਨ ਇਹਨਾਂ 40 ਸਿੰਘਾਂ ਨੇ ਵਿਉਤਬੰਦੀ ਕੀਤੀ ਕਿ ਆਪਾਂ ਜ਼ਰੂਰ ਬਖਸ਼ਬੰਦੀ ਕਰਾਉਣੀ ਹੈ। ਇੰਨੇ ਚਿਰ ਨੂੰ ਆਣ ਕੇ ਸੂਹੀਏ ਨੇ ਰਿਪੋਰਟ ਦਿੱਤੀ ਕਿ ਪਾਤਸ਼ਾਹ ਹਸਨ ਖਾਂ ਤੇ ਵਜੀਦ ਖਾਂ ਸੈਨਾ ਲੈ ਕੇ ਚੜ ਰਿਹਾ, 10,000 ਤਕਰੀਬਨ ਸੈਨਾ ਹੈ ਉਸ ਦੇ ਕੋਲ, ਉਹ ਛੇਤੀ ਦੇਣੀ ਪਹੁੰਚ ਰਹੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਪੂਰੇ ਤੋਂ ਪੁੱਛਿਆ, ਪਾਣੀ ਕਿੱਥੇ ਮਿਲੇਗਾ? ਆਖਣ ਲੱਗਾ, ਖਿਦਰਾਣੇ ਦੀ ਢਾਬ ਤੇ ਪਾਣੀ ਮਿਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਖਿਦਰਾਣੇ ਦੀ ਢਾਬ ਵੱਲ ਚਲੇ ਗਏ ਤੇ ਇਹ ਉੱਤਰ ਵਾਲੇ ਇਲਾਕੇ, ਖਿਦਰਾਣੇ ਦੀ ਢਾਬ ਤੋਂ ਉੱਤਰ ਵਾਲੇ ਇਲਾਕੇ 'ਚ ਇਹ 40 ਸਿੰਘਾਂ ਨੇ ਸੋਚਿਆ ਕਿ ਹੁਣ ਮੌਕਾ ਹੈ, ਇਹ ਜਿਹੜੇ ਸਰਕਾਰ ਦੇ ਬੰਦੇ, ਮੁਗਲੀਆ ਹਕੂਮਤ ਦੀ ਫੌਜ ਜਿਹੜੀ ਆ ਰਹੀ ਹੈ, ਇਹਨਾਂ ਦੇ ਨਾਲ ਲੜ ਕੇ ਸ਼ਹੀਦੀਆਂ ਜਿਹੜੀਆਂ ਹਨ ਉਹ ਪ੍ਰਾਪਤ ਕੀਤੀਆਂ ਜਾਣ। ਇਹਨਾਂ ਨੇ ਵਿਉਂਤਬੰਦੀ ਦੇ ਢੰਗ ਦੇ ਨਾਲ ਆਪਣਾ ਪਾਣੀ ਤੋਂ ਪਹਿਲਾਂ, ਪਾਣੀ ਤੇ ਕਿਉਂਕਿ ਕਬਜ਼ਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਦਾ ਸੀ, ਉਸ ਤੋਂ ਪਹਿਲਾਂ ਇਹਨਾਂ ਨੇ ਮੁਗਲੀਆ ਹਕੂਮਤ ਦੇ ਨਾਲ ਟੱਕਰ ਲੈਣ ਲਈ ਦੋ ਹੱਥ ਕਰਨ ਵਾਸਤੇ ਕਿਸ ਤਰ੍ਹਾਂ ਤਲਵਾਰ ਵਾਈ ਇਹਨਾਂ 40 ਨੇ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਉਹ ਚੜੀਆਂ ਨੇ ਸੁਣ ਦੀਆਂ ਕਟਾ ਕਾਲੀਆਂ, ਸੂਰਮੇ ਨੇ ਗੱਜਦੇ ਸਾਜਾਂ ਨਾਲ ਸੁਰਾਂ ਚੱਕੀਆਂ, ਕਵਾਲੀਆਂ ਤੇ ਨਗਾਰੇ ਵੱਜਦੇ,
ਉਹ ਕਾਰਲੇ ਨੇ ਸੌਦੇ ਸਿਰਾਂ ਦੇ ਵਪਾਰੀਆਂ, ਪਾਣੀਏ ਦੁਕਾਨਾਂ ਦੇ ਖੂਨ ਵਿੱਚ ਤੇਗਾਂ ਲਾਉਂਦੀਆਂ ਸਿਤਾਰੀਆਂ, ਸੀਸ ਲਾ ਜਵਾਨਾਂ ਦੇ
ਰਣ ਵਿੱਚ ਤੇਗਾਂ ਦੀ ਬੁਛਾੜ ਚੱਲਦੀ ਹੁੰਦੀ ਗੜੇ ਮਾਰ ਜਿਉਂ, ਧਰਤੀ ਤੇ ਹੋਣੀ ਲੋਥਾਂ ਨੂੰ ਪਥੜ ਦੀ ਧੋਬੀ ਦੀ ਪਛਾੜ ਜਿਉਂ,
ਉਹ ਪਟਕ ਪਟਕ ਗਿਰਨ ਸਵਾਰੀਆਂ ਵਿੱਚ ਆ ਮੈਦਾਨਾਂ ਦੇ ਖੂਨ ਵਿੱਚ ਤੇਗਾਂ ਲਾਉਂਦੀਆਂ ਸਿਤਾਰੀਆਂ, ਸੀਸ ਲਾ ਜਵਾਨਾਂ ਦੇ
ਕਾੜ 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 ਗੋਲੀ ਚੱਲਦੀ ਅਪਾਰ ਸੀ ਛਾਤੀਆਂ ਨੂੰ ਸਾੜਦੀ, ਭੱਠੀ ਉੱਤੇ ਬਹਿ ਕੇ ਮਾਨੋ ਪਠਿਆਰ ਜੀ ਦਾਣੇ ਆਣੂ ਰਾੜਦੀ,
ਆਰੀਆਂ ਦੇ ਵਾਂਗ ਚੱਲੀਆਂ ਦੁਤਾਰੀਆਂ, ਹਾਂ ਦੁਤਾਰੀਆਂ ਹਾਂ ਦੁਤਾਰੀਆਂ, ਆਰੀਆਂ ਦੇ ਵਾਂਗ ਚੱਲੀਆਂ ਦੁਤਾਰੀਆਂ, ਹੱਥ ਤਰ ਖਾਨਾ ਦੇ ਖੂਨ ਵਿੱਚ ਤੇਗਾਂ ਲਾਉਂਦੀਆਂ ਸਿਤਾਰੀਆਂ, ਸੀਸ ਲਾ ਜਵਾਨਾਂ ਦੇ
ਰਣ ਵਿੱਚ ਕੈਲ ਲੇਟ ਦੇ ਕਿ ਸੂਰਮੇ ਵਾਂਗ ਸ਼ਰਾਬੀਆਂ, ਭੂਤ ਤੇ ਪਰੇਤ ਪਾਮ ਦੇ ਪਤੇਰ ਨੇ ਖਾਮ ਦੇ ਕਬਾਬੀਆਂ,
ਓ ਸ਼ਿਵ ਜੀ ਦੀ ਸੈਨਾ ਮਾਰਦੀ ਡਕਾਰੀਆਂ, ਰੰਗ ਹੋਣ ਪਾਨਾਂ ਦੇ ਖੂਨ ਵਿੱਚ ਤੇਗਾਂ ਲਾਉਂਦੀਆਂ ਸਿਤਾਰੀਆਂ, ਸੀਸ ਲਾ ਜਵਾਨਾਂ ਦੇ
ਨੇਜਿਆਂ ਤੇ ਲਾਸ਼ਾਂ ਨੇ ਹੁਲਾਰੇ ਖਾਂਦੀਆਂ, ਟੰਗੀਆਂ ਹਜ਼ਾਰਾਂ ਨੇ ਸੋਣ ਮਾਂ ਦੇ ਵਿੱਚ ਪੀਂਗਾਂ ਨੂੰ ਚੜਾਉਂਦੀਆਂ, ਪੇਂਡੂ ਮੁਟਿਆਰਾਂ ਨੇ
ਓ ਜਾਨ ਕੱਢ ਲੈਣੀ ਇਸ ਤਰ੍ਹਾਂ ਕਟਾਰੀਆਂ, ਹਾਂ ਕਟਾਰੀਆਂ ਹਾਂ ਕਟਾਰੀਆਂ, ਜਾਨ ਕੱਢ ਲੈਣੇ ਇਸ ਤਰ੍ਹਾਂ ਕਟਾਰੀਆਂ, ਨੈਣ ਜੋਰ ਕੰਨਾਂ ਦੇ ਖੂਨ ਵਿੱਚ ਤੇਗਾਂ ਲਾਉਂਦੀਆਂ ਸਿਤਾਰੀਆਂ, ਸੀਸ ਲਾ ਜਵਾਨਾਂ ਦੇ
ਬਣਿਆ ਸਵੰਬਰ ਮੈਦਾਨ ਜੰਗ ਆ ਸ਼ਾਦੀਆਂ ਕਰਨ ਨੂੰ, ਹਾਰ ਲੈ ਕੇ ਹੂਰਾਂ ਆ ਗਈਆਂ ਨਿਸ਼ੰਗ ਆ ਸੂਰਮੇ ਵਰਣ ਨੂੰ,
ਉਹ ਮਨ ਮੰਨੇ ਪਤੀ ਵਰਣ ਕੁਵਾਰੀਆਂ ਪੁੱਤਰ ਜੋਖਾਨਾਂ ਦੇ ਖੂਨ ਵਿੱਚ ਤੇਗਾਂ ਲਾਉਂਦੀਆਂ ਸਿਤਾਰੀਆਂ, ਸੀਸ ਲਾ ਜਵਾਨਾਂ ਦੇ
ਲੱਗੀ ਹੋਈ ਸ਼ੰਭੂ ਦੀ ਸਮਾਧੀ ਖੁੱਲ ਗਈ ਹਿੱਲਿਆ ਕੈਲਾਸ਼ ਆ, ਲਕਸ਼ਮੀ ਦੇ ਪਤੀ ਦੀ ਸੂਰਤ ਭੁੱਲ ਗਈ ਡੋਲਿਆ ਆਕਾਸ਼ ਆ,
ਭੁੱਲੀਆਂ ਬ੍ਰਹਮਾ ਤਾਈ ਸੁਧਾ ਸਾਰੀਆਂ, ਗੁਰੂ ਜੋ ਗਿਆਨਾਂ ਦੇ ਖੂਨ ਵਿੱਚ ਤੇਗਾਂ ਲਾਉਂਦੀਆਂ ਸਿਤਾਰੀਆਂ, ਸੀਸ ਲਾ ਜਵਾਨਾਂ ਦੇ
ਸੂਰਜ ਨੇ ਰੱਥ ਛੱਡਿਆ ਖਲਾਰਿਆ ਵੇਖ ਕਮਸਾਨ ਜੀ, ਤੀਨ ਲੋਕ ਵਿੱਚ ਹੁੰਦੀ ਜੈ ਜੈਕਾਰਿਆ ਇੰਦਰ ਹੈਰਾਨ ਜੀ,
ਉਹ ਜੀਵਨ ਦੇ ਸਾਥੀ ਕਰ ਦੇ ਲਖਾਰੀਆਂ, ਲਖਾਰੀਆਂ ਲਖਾਰੀਆਂ, ਜੀਵਨ ਦੇ ਸਾਥੀ ਕਰ ਦੇ ਲਖਾਰੀਆਂ, ਸ਼ਹਾਦਤੀ ਬਿਆਨਾਂ ਦੇ ਸ਼ਹਾਦਤੀ ਬਿਆਨਾਂ ਦੇ ਖੂਨ ਵਿੱਚ ਤੇਗਾਂ ਲਾਉਂਦੀਆਂ ਸਿਤਾਰੀਆਂ, ਸੀਸ ਲਾ ਜਵਾਨਾਂ ਦੇ।
ਸਤਸੰਗੀ ਜਨੋ, ਇਹਨਾਂ 40 ਨੇ ਐਸੀ ਤੇਗ ਵਾਈ ਕਿ ਜਿਹੜਾ ਵਜ਼ੀਰ ਖਾਨ ਦਾ ਜਥਾ ਤੇ ਹਸਨ ਖਾਨ ਆਪਣੀ ਸੈਨਾ ਲੈ ਕੇ ਆ ਰਿਹਾ ਸੀ, ਜਿਨ੍ਹਾਂ ਨੂੰ ਇਹ ਉਮੀਦ ਸੀ ਕਿ ਉਹ ਪਾਣੀ ਦੇ ਉੱਤੇ ਛੇਤੀ ਕਾਬਜ ਹੋ ਜਾਣਗੇ, ਪਰ ਉਹਨਾਂ ਦੀ ਉਮੀਦ ਜਿਹੜੀ ਸੀ ਸਾਰੀ ਢਹਿ ਢੇਰੀ ਹੋ ਗਈ। ਗਰਮੀਆਂ ਦੇ ਦਿਨ ਸਨ, ਕਿਉਂਕਿ ਇਹ ਜੰਗ 27 ਵੈਸਾਖ ਦਾ ਹੈ, ਯਾਦ ਰੱਖਣਾ। ਮਾਘੀ ਦੇ ਵਿੱਚ ਇਹ ਮੇਲਾ ਇਸ ਕਰਕੇ ਮਨਾਇਆ ਜਾਣ ਲੱਗ ਪਿਆ ਕਿਉਂਕਿ ਮਾਲਵੇ ਦੀ ਧਰਤੀ ਤੇ ਉਸ ਸਮੇਂ ਪਾਣੀ ਨਹੀਂ ਸੀ ਹੈਗਾ, ਇਸ ਕਰਕੇ ਇਹ ਮੇਲਾ ਮਾਘੀ ਦੇ ਨਾਲ ਮਨਾਇਆ ਜਾਣ ਲੱਗਾ। ਇਹ ਗਰਮੀਆਂ ਦਾ ਯੁੱਧ ਸੀ, ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਪਾਣੀ ਦੀ ਢਾਬ ਤੇ ਐਸੀ ਵਿਉਂਤਬੰਦੀ ਕੀਤੀ ਕਿ ਦੁਸ਼ਮਣ ਦਲ ਪਾਣੀ ਦੇ ਜਿਹੜਾ ਪਿਆ ਹੋਇਆ ਘੇਰਾ ਹੈ, ਪਾਣੀ ਦੇ ਆਲੇ ਦੁਆਲੇ ਪਿਆ ਹੋਇਆ ਘੇਰਾ ਜਿਹੜਾ ਹੈ ਉਸ ਨੂੰ ਤੋੜ ਨਾ ਸਕੇ। ਪਰ ਇਹਨਾਂ ਚਾਲੀਆਂ ਨੇ ਪਹਿਲਾਂ ਹੀ ਦੁਸ਼ਮਣ ਦਲ ਜਿਹੜਾ ਸੀ ਰੋਕ ਕੇ ਰੱਖ ਦਿੱਤਾ। ਆਖਰ ਇਹ ਸੂਰਮੇ ਲੜਦੇ ਲੜਦੇ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਢਾਬ ਦੇ ਉੱਤੋਂ ਤੀਰ ਚਲਾਉਂਦੇ ਹਨ, ਜਿਸ ਪਾਸੇ ਨੂੰ ਵੈਰੀ ਦਲ ਦਾ ਜ਼ੋਰ ਪੈਂਦਾ ਹੈ ਉਸ ਪਾਸੇ ਨੂੰ ਤੀਰ ਚਲਾਉਂਦੇ ਹਨ। ਕੁਛ ਸੂਰਮੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਿੱਖਾਂ ਨੇ ਵੀ ਅੱਗੇ ਹੋ ਕੇ ਲੜਾਈ ਜਿਹੜੀ ਸੀ ਇਹ ਲੜੀ। ਆਖਰ ਲੜਾਈ ਜਦੋਂ ਖਤਮ ਹੋਈ, ਜਿਹੜੀ ਮੁਗਲੀਆ ਹਕੂਮਤ ਦੀ ਫੌਜ ਜਿਹੜੀ ਰਹਿ ਗਈ ਸੀ ਉਹ ਪਾਣੀ ਦੇ ਕਾਰਨ ਹੀ ਧਿਆਈ ਮਰਨ ਲੱਗੀ। ਕਪੂਰੇ ਕੋਲੋਂ ਉਹਨਾਂ ਨੇ ਪੁੱਛਿਆ ਕਿ ਪਾਣੀ ਕਿਸ ਤਰ੍ਹਾਂ ਮਿਲੇਗਾ। ਉਹ ਆਖਣ ਲੱਗਾ ਕਿ ਪਾਣੀ ਜੇ ਅਗਾਂਹ ਜਾਂਦੇ ਹੋ ਤੇ ਹੁਣ ਉਸੇ ਢਾਬ ਤੇ ਹੈ, ਉੱਥੇ ਲੜਨਾ ਪਵੇਗਾ, ਪਰ ਪਿੱਛੇ 10 ਮੀਲ ਤੇ ਪਾਣੀ ਮਿਲ ਜਾਵੇਗਾ, ਇਸ ਕਰਕੇ ਮੁੜ ਜਾਵੋ। ਇਹ ਲਲਕਾਰੇ ਮਾਰਦੇ ਹੋਏ ਇਸ ਚਾਹ ਦੇ ਨਾਲ ਹੀ ਇਹ ਸੈਨਾ ਜਿਹੜੀ ਸੀ ਵਾਪਸ ਮੁੜ ਗਈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ਹੀਦ ਹੋ ਗਏ ਹਨ ਇਸ ਜੰਗ ਦੇ ਵਿੱਚ, ਇਸ ਚਾਹ ਦੇ ਵਿੱਚ ਹੀ ਵਾਪਸ ਮੁੜ ਗਏ। ਇਹ ਸੈਨਾ ਜਦੋਂ ਵਾਪਸ ਮੁੜ ਗਈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜਾ ਸਾਰਾ ਹਾਲ ਵੇਖ ਰਹੇ ਸਨ ਜੰਗ ਦਾ, ਜਿਨ੍ਹਾਂ ਨੇ ਵੇਖਿਆ ਸੀ ਮਹਾਂ ਸਿੰਘ ਦਾ ਜਥਾ ਕਿਸ ਤਰ੍ਹਾਂ ਲੜਿਆ ਹੈ ਇਸ ਜੰਗ ਦੇ ਵਿੱਚ, ਸਤਿਗੁਰੂ ਪਾਤਸ਼ਾਹ ਜੀ ਉਸ ਢਾਬ ਤੋਂ ਥੱਲੇ ਉਤਰੇ। ਸਤਸੰਗੀ ਜਨੋ, ਕਵੀ ਨੇ ਬੜਾ ਸੁੰਦਰ ਲਿਖਿਆ, ਉਹ ਕਹਿੰਦਾ ਛਾਤੀ ਫਟੀ ਹੋਈ ਲੱਗੇ ਨੇ ਫਟ ਗਹਿਰੇ, ਜਾਨ ਨਿਕਲੀ ਨੀ ਹਜੇ ਅੜੀ ਹੋਈ ਏ, ਸਾਹ ਆਖਰੀ ਦਮਾ ਤੇ ਆਣ ਪਹੁੰਚਾ ਤੇ ਮੌਤ ਆਣ ਕੇ ਸਰਾਣੇ ਖੜੀ ਹੋਈ ਏ, ਸਾਬਤ ਰਿਹਾ ਨਾ ਸਰੀਰ ਦਾ ਅੰਗ ਕੋਈ, ਸਾਬਤ ਰਿਹਾ ਨਾ ਸਰੀਰ ਦਾ ਅੰਗ ਕੋਈ, ਤਾਂ ਵੀ ਮੁਖੜੇ ਤੇ ਲਾਲੀ ਚੜੀ ਹੋਈ ਏ, ਖਬਰਾਂ ਕਿਸ ਦੀ ਉਡੀਕ ਦੇ ਵਿੱਚ ਬੈਠਾ ਤੇ ਟਿਕਟ ਤੋੜ ਦੀ ਹੱਥ ਵਿੱਚ ਫੜੀ ਹੋਈ ਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕੱਲੀ ਕੱਲੀ ਲਾਸ਼ ਨੂੰ ਵੇਖਦੇ ਪਏ ਨੇ। ਇੱਕ ਗੱਲ ਯਾਦ ਰੱਖਣਾ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਢਾਬ ਤੋਂ ਥੱਲੇ ਉਤਰੇ, ਸਤਿਗੁਰੂ ਪਾਤਸ਼ਾਹ ਜੀ ਨੇ ਪਹਿਲੇ ਸਿੱਖ ਨੂੰ ਵੇਖਿਆ, ਰੁਮਾਲ ਦੇ ਨਾਲ ਮੂੰਹ ਪੂੰਝਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਤੂੰ ਮਰ ਗਿਆ, ਸ਼ਬਦ ਸ਼ਹੀਦ ਨਹੀਂ ਵਰਤਿਆ, ਆਖਿਆ ਤੂੰ ਮਰ ਗਿਆ, ਤੂੰ ਤੇ ਮੇਰਾ 5000 ਹੀ ਸੈਂ। ਅਗਲੇ ਸਿੱਖ ਕੋਲ ਗਏ, ਉਸ ਨੂੰ ਆਪਣੇ ਹੱਥਾਂ ਦੇ ਨਾਲ ਹਸਤ ਕਮਲਾਂ ਦੇ ਨਾਲ ਚੁੱਕ ਕੇ ਉਸਦੇ ਰੁਮਾਲ ਦੇ ਨਾਲ ਆਪਣੇ ਰੁਮਾਲ ਦੇ ਨਾਲ ਉਸਦਾ ਮੁੱਖ ਪੂੰਝ ਕੇ ਤੇ ਉਸ ਨੂੰ ਆਖਿਆ ਤੂੰ ਤੇ ਮੇਰਾ 10000 ਹੀ ਸੈਂ, ਤੂੰ ਵੀ ਮਰ ਗਿਆ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿੰਨੇ ਕਦਮ ਪੁੱਟਦੇ ਨੇ ਓਨੇ ਹਜ਼ਾਰੀ ਦਾ ਖਿਤਾਬ ਦਿੰਦੇ ਹੋਏ ਆਪਣੇ ਹੀ ਸਿੱਖਾਂ ਨੂੰ। ਪਰ ਸਤਸੰਗੀ ਜਨੋ, ਯਾਦ ਰੱਖਣਾ ਸ਼ਬਦ ਸਤਿਗੁਰੂ ਪਾਤਸ਼ਾਹ ਵਰਤ ਰਹੇ ਨੇ ਤੂੰ ਤੇ ਮਰ ਗਿਆ। ਆਖਰ ਸਤਿਗੁਰੂ ਪਾਤਸ਼ਾਹ ਇੱਕ ਇੱਕ ਨੂੰ ਵੇਖਦੇ ਹੋਏ ਉਸ ਮਹਾਂ ਸਿੰਘ ਦੀ ਸਰੀਰ ਦੇ ਕੋਲ ਪਹੁੰਚ ਗਏ, ਹੱਥ ਲਗਾ ਕੇ ਦੇਖਿਆ ਮੂੰਹ ਦੇ ਕੋਲ ਗਰਮ ਹਵਾ ਆ ਰਹੀ ਸੀ, ਆਪਣੀ ਮਸ਼ਕ ਦੇ ਵਿੱਚੋਂ ਪਾਣੀ ਕੱਢ ਕੇ ਉਸ ਦੇ ਮੂੰਹ ਦੇ ਉੱਤੇ ਪਾਇਆ। ਮਹਾਂ ਸਿੰਘ ਨੇ ਅੱਖਾਂ ਖੋਲੀਆਂ, ਮਹਾਂ ਸਿੰਘ ਨੇ ਜਦੋਂ ਅੱਖਾਂ ਖੋਲੀਆਂ, ਸਤਸੰਗੀ ਜਨੋ, ਮਹਾਂ ਸਿੰਘ ਨੂੰ ਵੇਖ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਮਹਾਂ ਸਿੰਘਾ ਤੂੰ ਬੜੀ ਬਹਾਦਰੀ ਵਿਖਾਈ ਏ, ਤੇਰੇ ਨਾਲ ਦੇ ਸਾਥੀ ਸਾਰੇ ਮਰ ਗਏ ਇਸ ਜੰਗ ਦੇ ਵਿੱਚ, ਤੂੰ ਦੇਸ਼ ਵਾਸਤੇ ਲੜਿਆ, ਤੂੰ ਇਸ ਦੇਸ਼ ਦੀ ਇੱਜ਼ਤ ਆਬਰੂ ਵਾਸਤੇ ਲੜਿਆ। ਮਾਂ ਸਿੰਘਾ ਮੈਂ ਚਾਹੁੰਦਾ ਹਾਂ ਤੂੰ ਮੰਗ ਲੈ, ਤੂੰ ਜੋ ਕੁਛ ਮੰਗਣਾ ਚਾਹਵੇਂ ਤੂੰ ਮੰਗ ਸਕਦਾ ਹੈ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਾਂ ਸਿੰਘ ਨੂੰ ਕੀ ਆਖਦੇ ਹਨ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਸੈਕ ਦੀ ਸੀ ਲਾਸ਼ ਕੋਲ ਪੁੱਜੇ ਆਏ ਕੇ ਛਾਤੀ ਨਾ ਲਗਾਉਂਦੇ ਉਸ ਨੂੰ ਉਠਾਏ ਕੇ, ਛਾਤੀ ਨਾ ਲਗਾਉਂਦੇ ਉਸ ਨੂੰ ਉਠਾਏ ਕੇ।
ਓ ਮੇਰੇ ਪਰੀ ਨਿਗਾ ਸੇਖੀ ਉੱਤੇ ਪਾਵਦਾ, ਮਹਾਂ ਸਿੰਘਾ ਮੰਗ ਲੈ ਜੋ ਦੇ ਚਾਵਦਾ, ਮਹਾਂ ਸਿੰਘਾ ਮੰਗ ਲੈ ਜੋ ਦੇ ਚਾਵਦਾ।
ਹਾਂ ਦੇਖ ਲੈ ਜੇ ਨਾਲ ਜੀ
ਉਹ ਤੇਰੇ ਉੱਤੇ ਸਿੱਖਾਂ ਵਾਰਨੇ ਮੈਂ ਜਾਵਦਾ ਮਹਾ ਸਿੰਘਾ ਮੰਗ ਲੈ ਜੋ ਦੇ ਚਾਵਦਾ ਮਹਾ ਸਿੰਘਾ ਮੰਗ ਲੈ ਜੋ ਦੇ ਚਾਵਦਾ
ਧਨ ਤੂੰ ਤੇ ਧਨ ਤੇਰੀ ਹੈ ਕਮਾਈ ਓਏ ਦਿੱਤਾ ਜੋ ਜਨਮ ਧਨ ਤੇਰੀ ਮਾਈ ਓਏ ਦਿੱਤਾ ਜੋ ਜਨਮ ਧਨ ਤੇਰੀ ਮਾਈ ਓਏ
ਓ ਧਨ ਧਨ ਤੇਰੇ ਪਿਤਾ ਨੂੰ ਅਲਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ
ਬਣਨਾ ਭੰਡਾਰੀ ਤਾਂ ਤੂੰ ਮੈਨੂੰ ਦਾਸੀ ਓਏ ਮੈਂ ਹੁਣੇ ਹੀ ਕੁਬੇਰ ਤੇਰੇ ਘਰਾਂ ਵਾਸੀ ਓਏ
ਓ ਤੀਨ ਲੋਕ ਵਿੱਚ ਨਹੀਂ ਵਰਤਾਵਦਾ ਤੀਨ ਲੋਕ ਵਿੱਚ ਰਹੀਂ ਵਰਤਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ
ਅਪਛਰਾਂ ਨੂੰ ਤੇਰੀ ਸੇਵਾ ਚ ਲਗਾ ਦਿਆਂ
ਓ ਤੇਰੇ ਸੇਰੀ ਉੱਤੇ ਛਤਰ ਚੁਲਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ
ਧਨ ਰੂਪ ਜੋਰ ਜੋਬਣ ਜਵਾਨੀ ਓਏ ਸਦਾ ਦੀ ਤੂੰ ਮੰਗ ਭਾਵੇਂ ਜ਼ਿੰਦਗਾਨੀ ਓਏ ਸਦਾ ਦੀ ਤੂੰ ਮੰਗ ਭਾਵੇਂ ਜ਼ਿੰਦਗਾਨੀ ਓਏ
ਓ ਕੱਟ ਕੇ ਕਸ਼ਟ ਜਿੰਦੜੀ ਬਚਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ
ਕਿਸੇ ਗੱਲ ਵੱਲੋਂ ਸੰਗ ਦਾਣਾ ਰਹੀ ਓਏ ਲੋੜ ਜਿਹੜੀ ਚੀਜ਼ ਦੀ ਜ਼ਬਾਨੋਂ ਕਹੀ ਓਏ ਲੋੜ ਜਿਹੜੀ ਚੀਜ਼ ਦੀ ਜ਼ਬਾਨੋਂ ਕਹੀ ਓਏ
ਓ ਤੀਨ ਲੋਕ ਵਿੱਚ ਜੋ ਨਜ਼ਰੀ ਆਵਦਾ ਤੀਨ ਲੋਕ ਵਿੱਚ ਜੋ ਨਜ਼ਰੀ ਸਿੰਘਾ ਮੰਗ ਲੈ ਜੋ ਦਿਲ ਚਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ
ਸ਼ਿਵਪੁਰੀ ਬ੍ਰਹਮ ਵਿਸ਼ਨੂੰ ਵੀ ਮੰਗ ਲੈ ਤੇ ਮੈਨੂੰ ਭਾਵੇਂ ਸਿੱਖਾ ਸੂਲੀ ਉੱਤੇ ਟੰਗ ਲੈ ਤੇ ਮਨ ਨੂੰ ਪ੍ਰੇਮ ਰੰਗਣਾ ਚ ਰੰਗ ਲੈ
ਜਿੰਦ ਜਾਣ ਤੈਥੋਂ ਘੋਲ ਕੇ ਘੁਮਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ ਮਹਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ
ਅੱਧੀ ਹੀ ਜ਼ੁਬਾਨ ਨਾਲ ਕਰ ਗੱਲ ਓਏ ਜੀਵਨ ਜੀ ਹੋਣ ਗੇ ਸਵਾਲ ਹੱਲ ਓਏ ਜੀਵਨ ਜੀ ਹੋਣ ਗੇ ਸਵਾਲ ਹੱਲ ਓਏ
ਓ ਕਿਹਾ ਜੋ ਜ਼ੁਬਾਨੋ ਬਿਰਥਾ ਨਹੀਂ ਜਾਵਦਾ ਕਿਹਾ ਜੋ ਜ਼ੁਬਾਨੋ ਬਿਰਥਾ ਨਹੀਂ ਜਾਵਦਾ ਮਹਾ ਸਿੰਘਾ ਮੰਗ ਜੋ ਦਿਲ ਚਾਵਦਾ ਸਿੰਘਾ ਮੰਗ ਲੈ ਜੋ ਦਿਲ ਚਾਵਦਾ
ਗੁਰੂ ਪਾਤਸ਼ਾਹ ਮਹਾਂ ਸਿੰਘ ਨੂੰ ਆਪਣੇ ਪਾਵਨ ਪਵਿੱਤਰ ਹਸਤਕਮਲਾਂ ਦੇ ਨਾਲ ਸਤਸੰਗੀ ਜਨੋ ਨਾਲੇ ਰੁਮਾਲ ਦੇ ਨਾਲ ਮੂੰਹ ਪੂੰਜਦੇ ਪਏ ਨੇ, ਨਾਲੇ ਆਖਦੇ ਪਏ ਮਹਾਂ ਸਿੰਘਾ ਤੂੰ ਬਹੁਤ ਜੁਝਾਰੂ ਤਰੀਕੇ ਦੇ ਨਾਲ ਲੜਿਆ, ਬੜੀ ਬਹਾਦਰੀ ਵਿਖਾਈ ਆ, ਮੰਗ ਲੈ ਜੋ ਚਾਹੁੰਦਾ ਹੈ। ਬੜਾ ਸੁੰਦਰ ਲਿਖਿਆ ਆਲਮ ਜੀ ਨੇ, ਉਹ ਕਹਿੰਦੇ ਮਹਾਂ ਸਿੰਘ ਖੋਲ ਆਂਖੇ ਦੇਖ ਜਰਾ ਤੋਂ ਲੱਭ ਕੁਸ਼ਾਈ ਕਰ, ਮੈਂ ਆਇਆ ਹੂੰ ਤੇਰੇ ਖਾਤਰ ਮੇਰੇ ਬੇਟਾ ਰਸਾਈ ਕਰ, ਤੂੰ ਹੈ ਲਖਤੇ ਜਿਗਰ ਮੇਰਾ ਸੋ ਜਹਾਂ ਸੇ ਫਿਦਾ ਤੁਮ ਪਰ, ਤਲਬ ਜੋ ਹੈ ਦਿਲ ਮੇਂ ਕਹਿ ਕਰ ਅਸ਼ਨਾਈ ਕਰ, ਖੁੱਲੀ ਆਂਖੇ ਜੋ ਗਾ ਕਰ ਸੀਸ ਕੋ ਬੋਲਾ, ਤਮੰਨਾ ਜਈ ਹੈ ਬੇਦਾਵੇ ਕੀ ਸਫਾਈ ਕਰ। ਸਤਸੰਗੀ ਜਨੋ ਮਹਾਂ ਸਿੰਘ ਬੋਲਿਆ ਪਾਤਸ਼ਾਹ ਕੁਛ ਨਹੀਂ ਚਾਹੀਦਾ। ਇੱਕ ਸ਼ਬਦ ਸਨ ਮਹਾਂ ਸਿੰਘ ਦੇ, ਕਵੀ ਨੇ ਬੜਾ ਸੁੰਦਰ ਲਿਖਿਆ ਸਤਸੰਗੀ ਜਨੋ, ਮਹਾਂ ਸਿੰਘ ਜੋ ਸ਼ਬਦ ਬੋਲਿਆ ਰਣ ਭੂਮੀ ਦੇ ਵਿੱਚ ਪਿਆ ਮਹਾਂ ਸਿੰਘ, ਜੀਵਨ ਦੇ ਕੁਛ ਆਖਰੀ ਸਾਹ ਉਸਦੇ ਕੋਲ ਨੇ, ਪਤਾ ਹੈ ਸਾਹਾਂ ਦੀ ਲੜੀ ਨੇ ਹੁਣ ਟੁੱਟ ਜਾਣਾ ਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੋਦੀ ਦੇ ਵਿੱਚ ਸਿਰ ਰੱਖਿਆ ਹੋਇਆ, ਪਤਾ ਹੈ ਹੁਣ ਸਾਹ ਨੇ ਜਵਾਬ ਦੇ ਦੇਣਾ ਹੈ, ਆਖਰੀ ਸਮਾਂ ਹੈ, ਸਾਥੀ ਮੇਰੇ ਚਲੇ ਗਏ ਨੇ, ਹੁਣ ਸਮਾਂ ਹੈ ਬਖਸ਼ਾਉਣ ਦਾ, ਮੈਂ ਬਖਸ਼ਾ ਸਕਦਾ ਹਾਂ ਆਪਣੇ ਸਾਥੀਆਂ ਨੂੰ ਤੇ ਆਪਣੇ ਆਪ ਨੂੰ। ਸਤਸੰਗੀ ਜਨੋ ਬੜੇ ਸੁੰਦਰ ਸ਼ਬਦ ਆਖੇ ਮਹਾਂ ਸਿੰਘ ਨੇ। ਮਹਾਂ ਸਿੰਘ ਆਖਣ ਲੱਗਾ ਭਾਰੇ ਭੂਈ ਅਕਿਰਤ ਕਣ ਮੰਦੇ ਅਸੀਂ ਪਿਆਰਿਆ, ਭੁੱਲ ਕੇ ਭੁਲਾਈਆਂ ਤੇਰੀਆਂ ਮਨੋ ਤੈਨੂੰ ਵਿਸਾਰਿਆ, ਉਹ ਭੁੱਲਿਆ ਹੋਇਆ ਪ੍ਰਭਾਤ ਦਾ ਘਰ ਮੁੜ ਆਵੇ ਜੇ ਰਾਤ ਨੂੰ, ਭੁੱਲਿਆ ਹੋਇਆ ਨੀ ਜਾਪਦਾ ਸੱਚਮੁੱਚ ਉਹ ਤੇਰੀ ਜਾਤ ਨੂੰ, ਹੁਣ ਜੀਬ ਮੇਰੀ ਸੁੱਕ ਰਹੀ ਬੋਲਣਾ ਨੀ ਹੋਵਦਾ, ਇਹ ਕਾਲਾ ਮੇਰਾ ਮੂੰਹ ਚੰਦਰਾ ਉਹ ਬੁੱਲ ਨਹੀਂ ਖੋਲਣ ਹੋਵਦਾ, ਇਹ ਭੈੜੇ ਮੇਰੇ ਹੱਥ ਚੰਦਰੇ ਉਹ ਜਿਨ੍ਹਾਂ ਬੇਦਾਵਾ ਲਿਖਿਆ, ਉਹ ਜੁੜੇ ਹੋਏ ਨਹੀਂ ਖੁੱਲ ਦੇ ਮੰਗਣ ਲਈ ਤੇਰ ਤੋਂ ਪਿੱਖਿਆ, ਉਹ ਰਾਜ ਜੋਗੀ ਮਾਲਕਾ ਉਹ ਨਿਰਧਨਾਂ ਦੇ ਪਾਲਕਾ, ਫਾੜ ਦੇ ਦਾਤਿਆ ਬੇਦਾਵਾ ਫਾੜ ਦੇ, ਨਾਦਾਨ ਸਾਂ ਇਨਸਾਨ ਸਾਂ ਨਾ ਤੇਰੇ ਵਾਂਗੂ ਦਾਤਿਆ, ਬਲਵਾਨ ਸਾਂ ਭਗਵਾਨ ਸਾਂ ਹੁਣ ਰੀਝ ਪੂਰੀ ਹੋ ਗਈ, ਦਰਸ਼ਨ ਦੀਆਂ ਤਾਂਘਾਂ ਮੁੱਕੀਆਂ, ਉਹ ਪ੍ਰੀਤਮ ਦੇ ਕੰਨੀ ਆਵਾਜ਼ ਪਹੁੰਚੀ ਮਿਲ ਗਈਆਂ ਸਭੇ ਮੁਕਤੀਆਂ, ਹੁਣ ਆਸ ਨਹੀਂ ਕੁਛ ਹੋਰ ਦੀ ਇੱਕੋ ਤਮੰਨਾ ਰਹਿ ਗਈ, ਮੈਂ ਕੂੰਜ ਡਾਰੋਂ ਵਿਛੜੀ ਮਰਦੇ ਹੋਏ ਹਾਂ ਕਹਿ ਰਹੀ, ਹੁਣ ਛੱਡਦੇ ਪਾਣੀ ਛਿਣਕਣਾ ਉਹ ਜੀਣਾ ਮੇਰਾ ਬੈਸੂਦ ਹੈ, ਉਹ ਫੜ ਦੇ ਦਾਤਿਆ ਬੇਦਾਵਾ ਰੂਹ ਮੇਰੀ ਮੌਜੂਦ ਹੈ। ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੁਣ ਆਖਰੀ ਅਰਦਾਸ ਹੈ, ਜੇ ਕੋਈ ਬਚਿਆ ਸਵਾਸ ਹੈ ਉਹ ਨਿਕਲੇ ਤੇਰੀ ਝੋਲੀ ਦੇ ਵਿੱਚ, ਉਹ ਵੀਰਾਂ ਦੀ ਖੇਡੀ ਹੋਲੀ ਦੇ ਵਿੱਚ, ਇਹ ਮੁਕਤਸਰ ਦੀ ਕਰਬਲਾ ਦੁਨੀਆਂ ਭੁਲਾ ਸਕੇਗੀ ਨਾ, ਗਾ ਗਾ ਕੇ ਗੀਤ ਤੇਰੇ ਇਹ ਵੀਣਾ ਕਦੇ ਥੱਕੇਗੀ ਨਾ। ਇਹ ਕਹਿੰਦੇ ਕਹਿੰਦੇ ਰੁਕ ਗਿਆ ਦਸ਼ਮੇਸ਼ ਦਾ ਉਹ ਲਾਲ ਸੀ, ਟੁੱਟੀ ਨੂੰ ਗੰਢਣ ਵਾਲੜਾ ਪ੍ਰੀਤਮ ਵੀ ਉਹਦੇ ਨਾਲ ਸੀ। ਸਰਗਣ ਸਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਾਮ ਧਰਾ ਕੇ ਆਇਆ, ਜਿਸ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਲਿਖੇ ਸਨ ਟੁੱਟੀ ਗੰਢਣ ਹਾਰ ਗੋਪਾਲ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਣ ਲੱਗੇ ਮਾਂ ਸਿੰਘਾ ਇਸ ਤੋਂ ਬਗੈਰ ਕੋਈ ਮੰਗ ਹੋਵੇ ਆਖਰੀ, ਜੇ ਕਵੇਂ ਤੇ ਇੰਦਰ ਦਾ ਰਾਜ ਦੇ ਦਿਆਂ, ਜੇ ਕਵੇਂ ਤਾਂ ਤੇਰੀ ਆਰਬਲਾ ਵੱਧ ਜਾਵੇ, ਉਮਰ ਮੰਗ ਸਕਦਾ ਹੈ, ਜਦੋਂ ਤੱਕ ਸੰਸਾਰ ਰਹੇਗਾ ਉਦੋਂ ਤੱਕ ਤੇਰੀ ਉਮਰ ਰਹੇਗੀ, ਜੇ ਚਾਹੁੰਦਾ ਤੇ ਉਮਰ ਮੰਗ ਸਕਦਾ, ਜੇ ਚਾਹੁੰਦਾ ਤੇ ਸੰਸਾਰ ਦੇ ਸਾਰੇ ਸੁੱਖ ਤੇਰੀ ਅੱਜ ਝੋਲੀ ਦੇ ਵਿੱਚ ਪਾ ਦਿਆਂ। ਸਤਸੰਗੀ ਜਨੋ ਹੱਥ ਜੁੜ ਗਏ, ਪਾਤਸ਼ਾਹ ਕੁਛ ਨਹੀਂ ਚਾਹੀਦਾ, ਹੁਣ ਇੱਕੋ ਤਮੰਨਾ ਹੈ ਕਿ ਇਹ ਬਦਾਵਾ ਸੱਚਿਆ ਪਾਤਸ਼ਾਹ ਪਾੜ ਦੇ, ਇਹ ਕਲੰਕ ਮੇਰੇ ਲੱਗਾ ਹੋਇਆ ਮੱਥੇ ਦੇ ਵਿੱਚ, ਮੇਰੇ ਨਾਲ ਦੇ ਸਾਥੀ ਜਿਹੜੇ ਹਨ ਉਹ ਦਰਗਾਹ ਤੱਕ ਪਹੁੰਚ ਗਏ ਨੇ, ਪਰ ਉਹਨਾਂ ਨੂੰ ਦਰਗਾਹ ਦੇ ਅੰਦਰ ਕੋਈ ਨਹੀਂ ਵੜਨ ਦੇ ਰਿਹਾ। ਯਾਦ ਰੱਖਣਾ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਤੱਕ ਮੰਨਣ ਵਾਲੇ ਉਹ ਸਿੱਖ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ ਬੇਮੁੱਖ ਹੋਏ ਨੇ, ਹਾਜ਼ਰਾ ਹਜ਼ੂਰ ਸਤਿਗੁਰੂ ਤੋਂ ਬੇਮੁੱਖ ਹੋਏ ਨੇ, ਪਹਿਲੇ 9 ਸਤਿਗੁਰੂ ਉਹਨਾਂ ਨੂੰ ਦਰਗਾਹ ਦੇ ਵਿੱਚ ਨਹੀਂ ਵਾਰ ਸਕਦੇ ਕਿਉਂਕਿ ਮੌਕੇ ਦੇ ਮਾਲਕ ਨੇ ਬੇਮੁੱਖ ਕੀਤੇ ਨੇ। ਇਸ ਕਰਕੇ ਉਹ ਸਾਥੀ ਪਾਤਸ਼ਾਹ ਮੈਨੂੰ ਵਿਰਲਾਪ ਕਰ ਕਰਕੇ ਇਹ ਗੱਲਾਂ ਕਹਿ ਰਹੇ ਨੇ ਕਿ ਬਦਾਵਾ ਪੜਵਾ ਦੇ ਤੇ ਇਹ ਤਸੀਦ ਕਰਵਾ ਦੇ ਕਿ ਅਸੀਂ ਸ਼ਹੀਦ ਹਾਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਮੂੰਹ ਤੋਂ ਆਪਣੇ ਪਵਿੱਤਰ ਪਾਵਨ ਮੁਖੜੇ ਚੋਂ ਕਹਿ ਦੇਣ ਕਿ ਅਸੀਂ ਸ਼ਹੀਦ ਹਾਂ ਤੇ ਸਾਨੂੰ ਦਰਗਾਹ 'ਚ ਢੋਈ ਮਿਲ ਸਕਦੀ ਹੈ, ਪਾਤਸ਼ਾਹ ਇਹ ਕਿਰਪਾ ਕਰ ਦੇਵੋ, ਬੇਦਾਵਾ ਪਾੜ ਦੇਵੋ। ਕਿਸ ਤਰ੍ਹਾਂ ਕਹਿ ਰਿਹਾ ਹੈ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਮਹਾਂ ਸਿੰਘ ਚਰਨਾਂ ਚ ਸੀਸ ਤਾਰਦਾ ਹੋਵਦਾ ਆਨੰਦਿਆ, ਦੋਵੇਂ ਹੱਥ ਜੋੜ ਕੇ ਅਰਜ ਕਰਦਾ ਤੂੰ ਹੀ ਬਖਸ਼ਾਂਦਿਆ।
ਉਹ ਬਣ ਕੇ ਸਵਾਲੀ ਮੰਗਦਾ ਪਿੱਖਿਆ ਮੰਨ ਲੈ ਸਵਾਲ ਜੀ, ਪਾੜ ਦੇ ਵਿਦਾਵਾ ਜੋ ਆਸਾਨ ਲਿਖਿਆ ਹੋਏ ਕੇ ਦਿਆਲ ਜੀ।
ਰਹਿੰਦੇ ਸਦਾ ਗਲਤੀਆਂ ਅਨੇਕ ਕਰਦੇ ਬੱਚੇ ਅਣਜਾਣ ਜੀ, ਮਾਪੇ ਬਖਸ਼ਾਂਦਣਾ ਦਿਲਾਂ ਤੇ ਧਰਦੇ ਛਾਤੀ ਨਾਲ ਲਾਣ ਜੀ।
ਉਹ ਭੁੱਲਿਆਂ ਨੂੰ ਦੇਣੀ ਏ ਤੁਸਾਂ ਨੇ ਸਿੱਖਿਆ ਹਾਂ ਜਾਣ ਵਾਲ ਜੀ, ਪਾੜ ਦੇ ਵਿਦਾਵਾ ਜੋ ਆਸਾਨ ਲਿਖਿਆ ਹੋਏ ਕੇ ਦਿਆਲ ਜੀ।
ਦੁਨੀਆਂ ਦੇ ਭੋਗ ਮੈਂ ਤਾਂ ਸੱਭੇ ਜਾਤੇ ਆ ਤੁਛ ਦੇ ਸਮਾਣਿਆ, ਇਹਨਾਂ ਵਿੱਚ ਮੈਨੂੰ ਪਰ ਚਾਣ ਦਾਤਿਆ ਮਿਥਿਆ ਜਹਾਣਿਆ।
ਉਹ ਧਨ ਮਾਲ ਮੈਲ ਮਾੜੀਆਂ ਜੋ ਵੇਖਿਆ ਹੈ ਝੂਠੇ ਜਾਲ ਜੀ, ਪਾੜ ਦੇ ਵਿਦਾਵਾ ਜੋ ਆਸਾਨ ਲਿਖਿਆ ਹੋਏ ਕੇ ਦਿਆਲ ਜੀ।
ਇੰਦਰ ਕਬੇਰ ਜਮ ਡੰਡ ਸੈਣਾ ਏ ਵਿਸ਼ਨੂੰ ਵੀ ਜਾਣੀਦਾ, ਸ਼ਿਵ ਬ੍ਰਹਮਪੁਰੀ ਨਿਚਲ ਨਰੈਣਾ ਏ ਵਾਕ ਗੁਰਬਾਣੀ ਦਾ।
ਪਛਰਾਂ ਦੇ ਭੋਗ ਸਮਝ ਕੇ ਵੇਖਿਆ ਹੈਣ ਤੀਨੇ ਕਾਲ ਜੀ, ਪਾੜ ਦੇ ਵਿਦਾਵਾ ਜੋ ਆਸਾਨ ਲਿਖਿਆ ਹੋਏ ਕੇ ਦਿਆਲ ਜੀ।
ਸੁਰਗਾਂ ਦੇ ਲੋਭ ਅਤੇ ਮਾਇਆ ਜਾਲ ਨੂੰ ਫਸੇ ਅਗਿਆਨੀਆਂ, ਸਮਝ ਕੇ ਤੁਛ ਮੁਕਤੀ ਕੰਗਾਲ ਨੂੰ ਤਜ ਤਾ ਗਿਆਨੀਆਂ।
ਉਹ ਲੱਗੇ ਜੋ ਵਿਰਾਗ ਵਾਲੇ ਤੀਰ ਤਿੱਖਿਆ ਕਰ ਗਏ ਬਿਹਾਲ ਜੀ, ਲੱਗੇ ਜੋ ਵਿਰਾਗ ਵਾਲੇ ਤੀਰ ਤਿੱਖਿਆ ਕਰ ਗਏ ਬਿਹਾਲ ਜੀ, ਪਾੜ ਦੇ ਵਿਦਾਵਾ ਜੋ ਆਸਾਨ ਲਿਖਿਆ ਹੋਏ ਕੇ ਦਿਆਲ ਜੀ।
ਜਿਉਣ ਸਿੰਘ ਕਵੀ ਉੱਤੇ ਮਿਹਰ ਕਰਕੇ ਚਰਨੀ ਲਗਾਵਣਾ, ਕਾਵ ਰੂਪੀ ਸਿੰਧ ਤਾਈ ਲੰਗਾ ਤਾਰ ਕੇ ਪੂਰੀ ਕਰੋ ਭਾਵਣਾ।
ਉਹ ਨੌਵਾਂ ਰਸਾਂ ਵਿੱਚ ਭਰੀ ਰਹੇ ਅੱਖਿਆ ਉਖੜੇ ਨਤਾਲ ਜੀ, ਉਖੜੇ ਨਤਾਲ ਜੀ, ਪਾੜ ਦੇ ਵਿਦਾਵਾ ਜੋ ਆਸਾਨ ਲਿਖਿਆ ਹੋਏ ਕੇ ਦਿਆਲ ਜੀ।
ਸਤਸੰਗੀ ਜਨੋ, ਮਹਾਂ ਸਿੰਘ ਨੇ ਅਰਜ ਕੀਤੀ ਪਾਤਸ਼ਾਹ ਉਹ ਬਿਦਾਵਾ ਪਾੜ ਦੇਵੋ। ਇਹ ਪੋਹ ਦੀ ਗੱਲ ਸੀ ਜਦੋਂ ਮਹਾਂ ਸਿੰਘ ਹੋਰਾਂ ਨੇ ਬਿਦਾਵਾ ਲਿਖਿਆ ਸੀ। ਅੱਜ ਵੈਸਾਖ ਦਾ ਮਹੀਨਾ ਏ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੀ ਜੇਬ ਦੇ ਵਿੱਚੋਂ ਉਹ ਬਿਦਾਵਾ ਕੱਢਿਆ। ਆਖਿਆ ਮਹਾਂ ਸਿੰਘਾ ਆਹ ਏ ਬਿਦਾਵਾ, ਉਹਦੇ ਅੱਖਰ ਵਿਖਾਏ। ਮਹਾਂ ਸਿੰਘਾ ਆਹ ਅੱਖਰ ਲਿਖੇ ਸਨ, ਅੱਖਣ ਲੱਗਾ ਪਾਤਸ਼ਾਹ ਇਸ ਦੇ ਅੱਖਰ ਮੈਨੂੰ ਨਾ ਵਿਖਾ, ਇਹ ਕਰੁੰਡੀਏ ਸੱਪ ਬਣ ਬਣ ਕੇ ਮੈਨੂੰ ਲੜਦੇ ਨੇ, ਇਹ ਪਹਾੜੀ ਬਿੱਛੂ ਬਣ ਬਣ ਕੇ ਮੈਨੂੰ ਲੜਦੇ ਨੇ, ਪਾਤਸ਼ਾਹ ਇਹ ਅੱਖਰ ਨਾ ਮੈਨੂੰ ਵਿਖਾ, ਮੈਂ ਅੱਖਰ ਵੇਖਣਾ ਨਹੀਂ ਚਾਹੁੰਦਾ, ਕਿਰਪਾ ਕਰੋ ਪਾਤਸ਼ਾਹ ਇਹ ਬਦਾਵਾ ਪਾੜ ਦਿਓ। ਸਤਸੰਗੀ ਜਨੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਮੁਕਤਸਰ ਦੀ ਕਰਬਲਾ ਦੇ ਵਿੱਚ ਉਹ ਬਦਾਵਾ ਪਾੜਿਆ ਤੇ ਨਾਲ ਆਪਣੇ ਪਵਿੱਤਰ ਮੁਖੜੇ ਤੋਂ ਇਹ ਆਖਿਆ ਕਿ ਮਹਾਂ ਸਿੰਘਾ ਇਹ ਸਾਰੇ ਸ਼ਹੀਦ ਨੇ, ਇਹ ਸਾਰੇ ਸ਼ਹੀਦ ਨੇ। ਸਤਸੰਗੀ ਜਨੋ, ਸ਼ਹੀਦ ਸ਼ਬਦ ਕਹਿੰਦਿਆਂ ਹੀ ਉਹਨਾਂ ਸਿੱਖਾਂ ਵਾਸਤੇ ਉਹ ਦਰਗਾਹ ਦੇ ਦਰਵਾਜ਼ੇ ਖੁੱਲ੍ਹ ਗਏ, ਉਹ ਸਿੱਖ ਜਿਹੜੇ ਸਨ ਸੁਰਖਰੂ ਹੋ ਗਏ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕੋਲੋਂ ਬਖਸ਼ੇ ਗਏ। ਇਹ ਉਹਨਾਂ ਦਾ ਇਤਿਹਾਸ ਸੀ। ਸਮਾਂ 8 ਮਿੰਟ ਉੱਤੇ ਹੋ ਗਿਆ, ਮੈਂ ਆਪ ਜੀ ਤੋਂ ਖਿਮਾ ਮੰਗਦਾ ਹਾਂ। ਆਈ ਹੋਈ ਸਾਧ ਸੰਗਤ ਦਾ ਕਟਾਣ ਕਟਾਣ ਧੰਨਵਾਦ। ਸਾਰੀ ਸਾਧ ਸੰਗਤ ਇੱਕ ਵਾਰੀ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ।